Thank you. Thank you. सत्संगत जितने भी आप माई भाई गुरु महाराज की हजूरी विच बैठे हो या आ रहे हो, सब अपने ख्याल नूं बाहरों रोक के हरी जस और विचार वल जोड़न की खेचल करो, क्योंकि नेड़ियों दूर गुरु महाराज की हजूरी विच पहुंचण का प्रयोजन यही कुछ है। हरी का जस करके समय नूं सफला किया जाए और गुरु बाबा जी की शिक्षा टीचिंग ऑफ गुरु नानक जो कि तमाम जीवां वास्ते लोग सुखी पुरलोक सहेले बनाने वाली है, उसनूं ध्यान दे के सुनिया जाए। जो ध्यान दे के सुनिया जाएगा उससे अमल करना सुखैन हो जाया करता है। जिहड़ी गल समझ ही ना आवे उससे अमल कैसे हो सकिया करता है। पहले ध्यान दे के सुनना ही होया करता। अज विद्या का जमाना है, स्कूलों कॉलेजों में पढ़ने वाले बहुत सारे प्रोफेसर या उस्ताद भी सत्संग आए होंगे, बच्चे पढ़ने वाले कॉलेजों स्कूलों में भी आए होंगे। पता ही है जेड़े बच्चे जेड़े स्टूडेंट्स ध्यान दे के क्लास अटेंड करते हैं उन्होंने रिजल्ट बड़े चंगे देखने अच्छे डिवीजन देखने आते हैं। जेडे लापरवाही दे सिर्फ अपना टाइम पास करने वास्ते ही घरों जाते हैं, फीसा देंदे हैं, घर दिया अखा में कट्टा पाते हैं, वो अपने आप में धोखा नहीं देंगे, वो सारे अपने संबंधियों भी धोखा देंगे। इसी तरह आओ ये भी गुरु बाबे का स्कूल या कॉलेज है, जितने भी छोटे तो वे तो ला के जितने भी सत्संगी मानो सारे विद्यार्थी उत्थे कली कली क्लास भरा कर दी है। इतने पहली तो ला के एमए तक सारिया क्लासा के स्टूडेंट होंगे, फर्क इन्ना की होंगे प्राइमरी मैट्रिक बी एम ए उत्थे तो कली कली क्लास लेंदे, कली कली क्लास अटेंड करते हैं स्टूडेंट्स, कली 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 बजती है, लेकिन इतने यह असूल है सारिया क्लासा कट्ठिया ही होंगे। तो इस वास्ते आओ सारे ही ध्यान दे के सुन, अपने ख्याल नूं रोकना हरदा हरिक का परम धर्म है। इस वक्त दे विच सो पैंदी है, यह आवाज पैंदी है, जाना है गुरु नानक सच्चे पातशाह दे दरबार नूं और कुछ लाह कटना है। जदों ये चित्त ख्याल आउंदा और श्रद्धा चित्त विच उपजदी है उस वक्त तो ही पुन्नां दी उत्पत्ति शुरू हो जाती है। जदों कदम उठाईदा है, जितने कदम श्रद्धा सिद्ध विश्वास नाल कोई माई भाई श्रद्धालु चल के आउंदा उतने अश्वमेध यज्ञां दा फल गुरु बाबे दे दरबार नूं जरे पैंदा है। गुरु दे दर्शन कीते आ बिन जन्मां दी पापां नूं की मल दी निवृत्ति ऐसे हुंदी है, जिवें मैले कपड़े नूं साबण लगाया उसकी मैल दूर हुंदी है। गुरु नूं नमस्कार कीते आ पुठे लेखां दा सिद्धे होना ऐसे हुंदा है जिवें मोहरां दे उत्तर पुठे अखर लिखे हुंदे ने, शही लगा के उन्हां नूं पुठा करके कागज ते लगाया जांदा उही अखर सिद्धे हो जांदे ने। ਜਿਵੇਂ ਪੁਰਾਣੇ ਨੂੰ ਮੱਥੇ ਦੇ ਪੁੱਠੇ ਅੱਖਰ ਲਿਖੇ ਹੁੰਦੇ ਨੇ ਜਿਹੜੇ ਮਾੜੇ ਕਰਮਾਂ ਦੇ, ਉਹ ਗੁਰੂ ਨੂੰ ਨਮਸਕਾਰ ਕੀਤੇ ਸਿੱਧੇ ਹੋ ਜਾਂਦੇ। ਸੋ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਹੀ ਵੱਡਾ ਫਲ ਹੈ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੱਗਾਂ ਦਾ ਫਲ ਗੁਰਬਾਣੀ ਪੜ੍ਹਨ ਸੁਣਨ ਦਾ ਹੈ, ਥੋੜਾ ਜਿਹਾ ਨਹੀਂ ਹੈ ਕਰੋੜਾਂ ਦਾ। ਇੱਕ ਛਿਣ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਦੇ ਵਿੱਚ ਹੋ ਜਾਏ ਤਾਂ ਕਰੋੜ ਅਸ਼ਮੇਧ ਜਗ ਦਾ ਫਲ ਦੱਸੇ ਹੈ। ਇੱਕ ਛਿਣ ਕਹਿੰਦੇ ਨੇ ਇੱਕ ਸੈਕਿੰਡ ਨੂੰ, ਇੱਕ ਅੱਖ ਦੇ ਖੁੱਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਸੈਕਿੰਡ ਜਿਹੜਾ ਹੁੰਦਾ ਹੈ ਯਾਨੀ 60 ਸੈਕਿੰਡਾਂ ਦਾ ਇੱਕ ਮਿੰਟ ਹੁੰਦਾ ਹੈ, 60 ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ, ਇੱਕ ਮਿੰਟ ਵਿੱਚ 60 ਕਰੋੜ ਜੱਗਾਂ ਦਾ ਫਲ। ਸੋ ਇੱਕ ਘੰਟੇ ਦਾ ਸੱਟਣਾ ਹੋਰ ਜ਼ਰਬ ਦਿਓ, ਜਿਤਨਾ ਸਮਾਂ ਲੱਗੇਗਾ ਬਿਰਤੀ ਟਿਕਾ ਕੇ ਉਤਨੇ ਹੀ ਜੱਗਾਂ ਦਾ ਫਲ ਹਿਸਾਬ ਲਗਾ ਲਓ, ਬੜੇ ਦਿਨ ਹੋਣਗੇ ਵਿੱਚ ਦੋਸਤੋ। ਕਿਤਨਾ ਮਹਾਨ ਫਲ ਹੈ, ਖੇਚਲ ਕੁਛ ਵੀ ਨਹੀਂ, ਕਸ਼ਟ ਕੁਛ ਵੀ ਨਹੀਂ, ਠੰਡ ਹੈ ਗਰਮੀ ਹੈ, ਗਰਮੀ ਚ ਪੱਖੇ ਚੱਲਦੇ ਨੇ, ਠੰਡ ਹੁੰਦੀ ਬੁੱਕਾ ਮਾਰ ਕੇ ਧੁੱਪ ਚ ਬੈਠੇ ਹੁੰਦੇ, ਕੋਈ ਕਸ਼ਟ ਨਹੀਂ। ਜਲ ਸਾਰੀ ਦੁਨੀਆਂ ਤਪ ਨਾਲ ਬਹੁਤਾ ਮਹਾਨ ਫਲ ਦੱਸਿਆ ਇਸਦਾ ਸਤਸੰਗ ਦਾ। ਅਤੇ ਆਓ ਆਪਣੇ ਸਮੇਂ ਨੂੰ ਸਫਲਾ ਕਰੋ, ਰਚਨਾ ਕਰਕੇ ਸਾਰੇ ਸ਼ਬਦ ਵਿੱਚ ਬੋਲਦੇ ਰਿਹਾ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਓ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦਿਓ, ਬੁੱਧ ਨਾਲ ਵਿਚਾਰ ਕਰੀ ਚੱਲੋ, ਇਹ ਮਨ ਟਿਕ ਜਾਂਦਾ ਹੈ। ਉਸ ਟਿਕਾ ਦਾ ਇਤਨਾ ਮਹਾਨ ਫਲ ਵੀ ਹੈ ਔਰ ਤੁਰਤ ਮਨ ਦੀ ਸ਼ਾਂਤੀ, ਇਸ ਮਨ ਦੀ ਠੰਡ ਜਿਹਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਤੜਪਦੇ ਨੇ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੈ। ਉਸੀ ਵਕਤ ਜਦੋਂ ਮਨ ਟਿਕ ਜਾਂਦਾ ਉਸੀ ਵਕਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਤੇ ਆਓ ਇਉਂ ਸਮੇਂ ਨੂੰ ਸਫਲੇ ਕਰੋ, ਇਉਂ ਸਾਰੇ ਸ਼ਬਦ ਵਿੱਚ ਅਖੀਰ ਤੱਕ ਪਿੱਛੇ ਤੱਕ ਸਾਰੇ ਬੋਲਿਆ ਕਰੋ। ਜੇ ਤੂੰ ਨਾਮ ਨਾ ਜਪੇ ਜੇ ਬਾਮੇ ਦੇਖੇ ਸਾਧ ਤੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਡ ਕਰ ਲਿਆ, ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਵਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ। ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟ ਲੈਣ ਵਾਸਤੇ ਤਾਕੀਦ ਕਰਦੇ ਹਨ। ਜਿਹੜੇ ਨੇਤਰ ਸਾਧ ਸਾਧਨ ਸੰਪੰਨ ਪੁਰਸ਼ ਉਹਨਾਂ ਦੇ ਦਰਸ਼ਨ ਨਹੀਂ ਕਰਦੇ ਖੋਟੀ ਨਿਗਾਹੀ ਦੇਖਣ ਵਾਲੇ ਨੂੰ, ਉਹਨਾਂ ਨੂੰ ਦੁਖੀਏ ਦੱਸਿਆ ਹੈ। ਜਿਹੜੇ ਕੰਨਾਂ ਦੇ ਨਾਲ ਹਰੀ ਜਸ ਨਹੀਂ ਸੁਣੀਦਾ, ਨਿੰਦਿਆ ਚੁਗਲੀ ਝੂਠ ਮੁੱਠ ਪਿੱਛ ਪਿੱਛ ਸੁਣੀਦਾ, ਉਹਨਾਂ ਚ ਕਹਿੰਦੇ ਸਿੱਕਾ ਢਾਲ ਦੋ ਚੰਗਾ। ਇਸ ਕਰਕੇ ਆਓ ਇਸ ਸਰੀਰ ਨੂੰ ਸਫਲਾ ਕਰੋ। ਜਿਵੇਂ ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀ ਪੱਤੀ ਦੇ ਜਿਹੜੇ ਉਹਦੇ ਕੰਮ ਕਰਨ ਦੇ ਸੰਦ ਹਨ ਉਹਨਾਂ ਦੁਆਰਾ ਕੰਮ ਕਰਕੇ ਲਾਭ ਉਠਾਉਂਦਾ ਹੁੰਦਾ ਹੈ, ਤੇ ਜੇ ਨਾ ਕਰੇ ਘਾਟੇ ਵਾਲਾ ਸ਼ਬਦ ਉਹਨੂੰ ਕੋਈ ਪਸੰਦ ਨਹੀਂ ਕਰਦਾ, ਚੰਗਾ ਨਹੀਂ ਸਮਝਦਾ। ਜਾਂ ਕੋਈ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਜਿਹੜੇ ਕੰਮ ਕਾਰ ਕਰਨ ਦੇ ਟੂਲ ਹਨ, ਕਰਨ ਹਨ, ਔਜ਼ਾਰ ਹਨ, ਉਹਨਾਂ ਨਾਲ ਕੰਮ ਕਰਕੇ ਫਾਇਦਾ ਉਠਾਉਂਦਾ, ਅਗਰ ਉਹ ਕੰਮ ਨਾ ਕਰੇ ਉਹਨੂੰ ਸਾਰੇ ਹੀ ਬੁਰਾ ਸਮਝਦੇ। ਇਸੀ ਤਰ੍ਹਾਂ ਹੀ ਇਹ ਜੀਵਾਤਮਾ ਰੂਪੀ ਕਾਰੀਗਰ ਇਸ ਸੰਸਾਰ ਵਿੱਚ ਲੱਖ 84 ਜੂਨ ਦਾ ਗੇੜਾ ਕੱਟ ਕੇ ਮਾਨੁਖ ਦੇ ਮਾਨੁਖ ਸਰੀਰ ਰੂਪੀ ਕਾਰਖਾਨੇ ਵਿੱਚ ਆਇਆ ਹੋਇਆ ਹੈ। ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਬੁੱਧ ਇਹ ਟੂਲਸ ਮਿਲੇ ਹੋਏ ਹਨ। ਇਹਨਾਂ ਦੁਆਰਾ ਸੇਵਾ ਭਗਤੀ ਕਰਕੇ ਇਸਨੇ ਪ੍ਰਭੂ ਪ੍ਰਾਪਤੀ ਦਾ ਕਾਰਜ ਕਰਨਾ ਹੈ। ਅਗਰ ਐਸਾ ਨਾ ਕੀਤਾ ਜਾਏ ਇਹਦਾ ਮਾਨੁਖ ਤਨ ਧਾਰਿਆ ਤੇ ਅਰਥ ਹੈ। ਮਾਨੁਖ ਤਨ ਧਾਰਨ ਦਾ ਪ੍ਰਯੋਜਨ, ਏਮ ਆਫ ਦਾ ਲਾਈਫ, ਜ਼ਿੰਦਗੀ ਦਾ ਉਦੇਸ਼, ਮਾਨੁਖ ਸਰੀਰ ਦਾ ਪ੍ਰਯੋਜਨ, ਇਹੀ ਕੁਛ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ। ਭਈ ਪ੍ਰਾਪਤ ਮਾਨੁਖ ਦੇ ਫਰੀਆ, ਗੋਬਿੰਦ ਮੇਣ ਕੀ ਇਹ ਤੇਰੀ ਹੋਈ ਆ। ਅਬਰ ਕਾਜ ਤਰ ਕਿਤੇ ਨਾਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾਮ। ਮਾਨੁਖ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਕਰੋ, ਸਤਸੰਗਤ ਦੁਆਰਾ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ, ਤਦ ਇਹ ਮਾਨੁਖ ਤਨ ਸਫਲ ਹੁੰਦਾ ਹੀ ਫਰਮਾਉਂਦੇ ਹੈ। ਇਹੋ ਤੇਰੀ ਵਾਰੀ ਗੋਬਿੰਦ ਚੁੱਕੇ ਹੋਏ ਹਨ। ਉਹ ਕਹਿੰਦੇ ਹਨ, ਜ਼ਿੰਦਗੀ ਦੇ ਮਾਨਕ ਤਨ ਧਾਰ ਕੇ ਭਾਵ ਪੀਓ, ਇੱਦੋਂ ਜ਼ਿਆਦਾ ਕੁਛ ਨਹੀਂ ਪ੍ਰਯੋਜਨ। ਲੇਕਿਨ ਇਹ ਖਿਆਲਾਤ ਬਿਲਕੁਲ ਗਲਤ ਔਰ ਨਿਰਮੂਲ ਹਨ। ਮਾਨੁਖ ਸਰੀਰ ਇਸ ਜੀਵਾਤਮਾ ਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ, ਫਿਰ ਇਸ ਤੋਂ ਖੋਹ ਲਿਆ ਜਾਏਗਾ। ਇਹ ਅਵਸਥਾਵਾਂ ਬਦਲਦਾ ਚਲਾ ਜਾਂਦਾ ਹੈ। ਪਹਿਲੇ ਬਚਪਨ ਆਉਂਦੀ ਹੈ, ਫਿਰ ਯੁਵਾ ਅਵਸਥਾ ਆਉਂਦੀ, ਜਵਾਨੀ ਆਉਂਦੀ ਹੈ, ਫਿਰ ਬੁਢਾਪਾ ਆਉਂਦਾ, ਫਿਰ ਮਰ ਜਾਂਦਾ ਹੈ। ਸੋ ਇਹ ਅਵਸਥਾਵਾਂ ਸਰੀਰ ਦੀਆਂ ਹਨ। ਲੇਕਿਨ ਜੀਵਾਤਮਾ ਜਿਹੜਾ ਹੈ ਉਹ ਮਰਦਾ ਨਹੀਂ ਹੈ, ਉਹ ਹੋਰ ਸਰੀਰ ਧਾਰਨ ਕਰ ਲੈਂਦੇ ਕੀਤੇ ਕਰਮਾਂ ਦੇ ਮੁਤਾਬਕ। ਸਰੀਰ ਨੂੰ ਤਿਆਗ ਦੇਣ ਦਾ ਨਾਮ ਮਰਨਾ ਰੱਖਿਆ ਹੋਇਆ ਹੈ। ਹੋਰ ਸਰੀਰ ਧਾਰਨ ਕਰ ਲੈਣਾ ਉਹਨੂੰ ਜੰਮਣਾ ਕਹਿੰਦੇ ਹਨ। ਇਹ ਸਿਲਸਿਲਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਇਹ ਜੀਵਾਤਮਾ ਰੂਪੀ ਬੂੰਦ ਬ੍ਰਹਮ ਰੂਪੀ ਸਮੁੰਦਰ ਨੂੰ ਮੇਲ ਨਹੀਂ ਜਾਂਦੀ। ਬੂੰਦ ਦੀ ਦੁਰਦਿਸ਼ਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦੀ ਜਿੰਨੀ ਦੇਰ ਤੱਕ ਸਮੁੰਦਰ ਵਿੱਚ ਨਹੀਂ ਜਾ ਹੁੰਦੀ ਹੈ। ਆਓ, ਮਾਨੁਖ ਤਨ ਮਨੁੱਖ ਸਰੀਰ ਇਸ ਵਾਸਤੇ ਮਿਲੇ, ਇਹੀ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਖੁੱਲ੍ਹਾ ਗੇਟ ਹੈ। ਹੋਰ ਕਿਸੇ ਦੁਨੀਆਂ ਦੇ ਦਰਵਾਜ਼ੇ ਖੁੱਲ੍ਹੇ ਨਹੀਂ। ਉਹਨਾਂ ਵਿੱਚ ਪ੍ਰਾਪਤੀ ਦਾ ਉਹ ਉਪਾਅ ਹੀ ਨਹੀਂ ਕਰ ਸਕਦਾ, ਉਹ ਬੁੱਧ ਹੀ ਨਹੀਂ, ਉਹ ਸਮਝ ਹੀ ਨਹੀਂ ਮਿਲੀ ਜਿਸ ਕਰਕੇ ਪ੍ਰਭੂ ਪ੍ਰਾਪਤੀ ਹੋ ਸਕੇ। ਆਓ, ਇਸ ਵਾਸਤੇ ਮਾਨੁੱਖ ਦੇ ਮਿਲੀ ਹੋਈ, ਜਿਨ੍ਹਾਂ ਨੇ ਇਸ ਮਾਨੁੱਖ ਸਰੀਰ ਵਿੱਚ ਆ ਕੇ ਇਹ ਕਾਰਜ ਕੀਤਾ, ਉਹ ਦੁਨੀਆਂ ਤੇ ਕੋਟੀ ਦੇ ਬੰਦੇ ਹੋਏ, ਆਪ ਹੀ ਨਹੀਂ ਤਰੇ ਬੇਅੰਤ ਦੁਨੀਆਂ ਦਾ ਉਧਾਰ ਕਰਨ ਸਮਰੱਥ ਹੋਏ। ਅੱਜ ਉਹ ਜੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹੀ ਆਪ ਇਕੱਠੇ ਹੋਏ। ਉਹਨਾਂ ਨੇ ਆਪਣੇ ਜੀਵਨ ਨੂੰ ਸੇਵਾ ਭਗਤੀ ਕਰਕੇ ਉੱਚ ਅਵਸਥਾ 'ਤੇ ਪਹੁੰਚਾਇਆ, ਪ੍ਰਭੂ ਦੇ ਵਿੱਚ ਖੇਤ ਕੀਤਾ ਔਰ ਬੇਅੰਤ ਜੀਵਾਂ ਦੇ ਉਧਾਰ ਦਾ ਸਾਧਨ ਬਣੇ, ਬੇਅੰਤ ਜੀਵਾਂ ਨੂੰ ਪ੍ਰਭੂ ਦੇ ਨਾਲ ਜੋੜਿਆ। ਸੋ ਕੁਛ ਚਿਰ ਇਸ ਸਰੀਰ ਵਿੱਚ ਰਹਿ ਕੇ ਸੋ ਆਪ ਇਸ ਪੰਜ ਭੂਤ ਵਿਚੋਲੇ ਨੂੰ ਤਿਆਗ ਕੇ ਇਉਂ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਏ, ਜਿਵੇਂ ਜਲ ਮੇਂ ਜਲ ਆਏ ਖਟਾਨਾ, ਜਿਵੇਂ ਜਿਵੇਂ ਜੋਤੀ ਸੰਗ ਜੋਤ ਸਮਾਨਾ, ਜਿਵੇਂ ਮਿਲ ਗਏ। ਇਸ ਤਰੀਕੇ ਸਿਰ ਆਓ ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਇਸ ਮਾਨਸ ਤਨ ਧਾਰ ਕੇ ਤਿੰਨ ਗੱਲਾਂ ਜਿਸ ਨੂੰ ਮਿਲ ਗਈਆਂ ਉਹਦਾ ਮਾਨਸ ਤਨ ਧਾਰਿਆ ਸਫਲਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੋ ਇੱਕ ਤਾਂ ਮਾਨਸ ਤਨ ਇਹ ਤਾਂ ਮਿਲੇ ਹੋਇਆ ਹੈ, ਦੂਜਾ ਇਹਦੇ ਚਿੱਤ ਵਿੱਚ ਸਾਰੇ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਪੈਦਾ ਹੋ ਜਾਵੇ। ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਹਰੇਕ ਇਨਸਾਨ ਦੇ ਚਿੱਤ ਵਿੱਚ ਹੈ, ਪਰ ਸਾਰੇ ਦੁੱਖਾਂ ਤੋਂ ਬਰੀ ਹੋਣਾ। ਇੱਕ ਨੂੰ ਭੁੱਖ ਲੱਗੀ ਹੈ, ਰੋਟੀ ਖਾ ਕੇ ਕਹਿੰਦਾ ਬਸ ਇੰਨੇ ਨਾਲ ਹੀ ਤ੍ਰਿਪਤ ਹੋ ਗਿਆ, ਫਿਰ ਚਾਰ ਪਹਿਰ ਪਿੱਛੋਂ ਫਿਰ ਭੁੱਖ ਲੱਗ ਜਾਊਗੀ, ਉਹ ਸਾਰੇ ਦੁੱਖਾਂ ਤੋਂ ਬਰੀ ਕਿਵੇਂ ਹੋ ਗਿਆ? ਕੱਪੜਾ ਨਹੀਂ ਮਿਲਦਾ, ਸਰਦੀ ਲੱਗਦੀ ਹੈ, ਕੋਈ ਕੱਪੜਾ ਮਿਲ ਗਿਆ, ਥੋੜ੍ਹੀ ਦੇਰ ਬਾਅਦ ਕੱਪੜਾ ਫੜ ਗਿਆ, ਫਿਰ ਕੱਪੜੇ ਦੀ ਲੋੜ ਪੈ ਜਾਊਗੀ। ਸੋ ਇਹੀ ਜੀ ਨੇ ਅਵਸਥਾ ਪ੍ਰਾਪਤ ਹੋ ਜਾਵੇ ਫਿਰ ਦੁੱਖ ਹੀ ਨਾ ਆ ਕੇ ਲੱਗੇ। ਉਹ ਪ੍ਰਭੂ ਪ੍ਰਾਪਤੀ ਹੀ ਹੈ ਜਿਸ ਨੂੰ ਪ੍ਰਾਪਤ ਹੋ ਜਾਵੇ ਫਿਰ ਦੁੱਖ ਆ ਕੇ ਲੱਗਦਾ ਹੀ ਨਹੀਂ, ਯਾਨੀ ਆਨੰਦ ਦੇ ਸਮੁੰਦਰ ਵਿੱਚ ਉਹ ਲਿਵਲੀਨ ਹੋ ਜਾਂਦਾ ਹੈ। ਇਸ ਵਾਸਤੇ ਜਿਹਨਾਂ ਨੂੰ ਇੰਨੀ ਸਮਝ ਹੈ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਆਨੰਦ ਦੇ ਸਾਗਰ ਪ੍ਰਭੂ ਵਾਹਿਗੁਰੂ ਦੇ ਵਿੱਚ ਲਿਵਲੀਨ ਹੋਣ ਦੇ ਵਾਸਤੇ ਉਪਾਅ ਕਰਦੇ ਹਨ। ਪਹਿਲੇ ਮਨੁੱਖ ਤਨ ਮਿਲ ਗਿਆ, ਫਿਰ ਉਸਨੂੰ ਇਹੀ ਜਿਹੀ ਇੱਛਾ ਹੋ ਜਾਏ, ਫਿਰ ਤੀਸਰੀ ਗੱਲ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਇਹਦਾ ਜਨਮ ਸਫਲਾ ਹੋ ਜਾਂਦਾ। ਇਹੋ ਜਿਹਾ ਇੱਕ ਪ੍ਰਮਾਣ ਮੈਂ ਅਰਜ਼ ਕਰਾਂ। ਖਿਆਲ ਕਰੋ, ਸਾਡੇ ਕਿਸੇ ਦੇਸ਼ ਦੇ ਵਿੱਚ ਇੱਕ ਸ਼ਹਿਰ ਹੈ, ਉੱਥੇ ਇੱਕ ਚੰਗੇ ਪਰਮਾਤਮਾ ਰਾਜਾ ਦਾ ਰਾਜ ਹੈ। ਖਾਸ ਤਰੀਕੇ ਸਿਰ ਸ਼ਹਿਰ ਵਸਿਆ ਹੈ, ਮਹੱਲੇ ਬਾਜ਼ਾਰ ਖਾਸ ਤਰੀਕੇ ਸਿਰ ਬਣੇ ਹੋਏ, ਜਿੱਥੇ ਹੋਰ ਕਈ ਕਿਸਮ ਦੇ ਮਹੱਲੇ ਨੇ, ਉੱਥੇ ਇੱਕ ਇਹੋ ਜਿਹਾ ਮਹੱਲਾ ਵੀ ਹੈ ਜਿਸ ਨੂੰ ਧਰਮਪੁਰਾ ਕਹਿੰਦੇ ਹਨ। ਨਾਂ ਤਾਂ ਧਰਮਪੁਰਾ ਹੈ ਲੇਕਿਨ ਅਧਰਮਪੁਰਾ ਦਰਅਸਲ ਉਹਦਾ ਨਾਂ ਹੈ। ਉੱਥੇ ਵਿਸ਼ਵਾ ਦਾ ਮਕਾਨਾਤ ਹਨ, ਮਕਾਨਾਤ ਚਿਰਚ ਹਨ ਲੇਕਿਨ ਅੱਛੀ ਕਿਰਤ ਦੇ ਨਹੀਂ ਹਨ, ਬੁਰਾਈ ਦੇ ਹਨ। ਉੱਥੇ ਦਾ ਐਟਮੋਸਫੀਅਰ ਕਿਹਾ ਜਾਏ, ਉੱਥੇ ਦੀ ਹਵਾ ਦਾ ਅਸਰ ਇਹੋ ਜਿਹਾ ਹੀ ਹੈ, ਜਿਹੜਾ ਕੋਈ ਉੱਥੇ ਜਾਂਦਾ ਉਹਦਾ ਮਨ ਪ੍ਰਗੰਧਾ ਹੋ ਜਾਂਦਾ, ਮਹਿਲਾ ਹੋ ਜਾਂਦਾ। ਇਹ ਜੇ ਉੱਥੇ ਰਹਿੰਦੇ, ਕਿਉਂਕਿ ਜਿਹੋ ਜਿਹਾ ਥਾਂ ਹੋਵੇ ਉਹ ਜਿਹਾ ਅਸਰ ਮਨ 'ਤੇ ਜ਼ਰੂਰ ਪਿਆ ਕਰਦਾ ਹੈ। ਸ਼ਾਂਤੀ ਥਾਂ ਹੋਵੇ ਜਿੱਥੇ ਭਜਨ ਹੋਵੇ, ਉੱਥੇ ਧਰਤੀ ਵਿੱਚ ਵੀ ਸ਼ਾਂਤੀ, ਜ਼ਰਿਆਂ ਵਿੱਚ ਵੀ, ਪ੍ਰਮਾਣੂਆਂ ਵਿੱਚ ਵੀ ਸ਼ਾਂਤੀ ਭਰ ਜਾਂਦੀ ਹੈ। ਜਿੱਥੇ ਬੁਰਾਈ ਹੋਵੇ ਉੱਥੇ ਜ਼ਰਿਆਂ ਵਿੱਚ ਵੀ ਬੁਰਾਈ ਭਰਨੀ ਲਾਜ਼ਮੀ ਹੈ, ਕੁਦਰਤੀ ਗੱਲ ਹੈ। ਇਸ ਕਰਕੇ ਇਹੋ ਜਿਹਾ ਹੈ, ਉੱਥੇ ਇੱਕ ਗਣਕਾ ਵਿਸ਼ਵਾ ਰਹਿੰਦੀ ਹੈ। ਹੈ ਤਾਂ ਇਹੋ ਜਿਹੇ ਥਾਂ, ਲੇਕਿਨ ਉਹਦੇ ਪੂਰਵਲੇ ਸੰਸਕਾਰ ਕੁਛ ਇਹੋ ਜਿਹੇ ਨੇ, ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਰਹਿੰਦੇ। ਮਨੁੱਖਾਂ ਦੇ ਤਾਂ ਪਾਇਆ, ਲੇਕਿਨ ਮਨੁੱਖਾਂ ਦੇ ਵਿੱਚ ਆ ਕੇ ਜ਼ਿੰਦਗੀ ਦਾ ਇਹੋ ਜਿਹੇ ਪਾਸੇ ਹੋ ਗਿਆ ਜਿਹਨੇ ਘੋਰ ਨਰਕਾਂ 'ਚ ਲੈ ਜਾਣਾ। ਮਨੁੱਖਾਂ ਦੇ ਵਿੱਚ ਆ ਕੇ ਭਜਨ ਕਰਨਾ ਸੀ, ਬੰਦਗੀ ਕਰਕੇ ਸਾਰੇ ਦੁੱਖ ਦੇ ਛੁਟਕਾਰਾ ਪਾ ਜਾਣਾ ਸੀ, ਇਹੋ ਜਿਹੇ ਖਿਆਲ ਆਉਂਦਾ ਕਿ ਉਹਦੇ ਚਿੱਤ ਬੇਬਲ ਹੋ ਜਾਂਦਾ ਸੀ। ਉਹਦੀ ਬਾਬਤ ਹੀ ਭਾਈ ਸਾਹਿਬ ਭਾਈ ਗੁਰਦਾਸ ਇਉਂ ਲਿਖਦੇ ਨੇ ਆਪਣੇ ਥੋੜੇ ਅੱਖਾਂ ਦੁਆਰਾ।
ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ ਨੇ, ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ
ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗੜਹਾਰ ਤੋਰਤਾ, ਕਿਤਨੇ ਪਾਪ ਕੀਤੇ ਮਾਨੋ ਪਾਪਾਂ ਦਾ ਗੜਹਾਰ ਹੈ ਤੋਲੇ, ਯਾਨੀ ਗਿਣਤੀ ਤੋਂ ਪਰੇ ਪਾਪ ਕੀਤੇ। ਪਾਪ ਇਸ ਨੂੰ ਕਹਿੰਦੇ ਨੇ ਸ਼ਾਸਤਰਕਾਰਾਂ ਨੇ ਜਾਂ ਗੁਰਬਾਣੀ ਵਿੱਚ ਦੋ ਕਿਸਮ ਦੇ ਕਰਮ ਦੱਸੇ ਨੇ, ਬਿਹਤ ਅਬਿਹਤ, ਇੱਕ ਕਰਨ ਯੋਗ ਇੱਕ ਤਿਆਗਣ ਯੋਗ। ਜਿਸ ਕਰਮ ਦਾ ਫਲ ਸੁੱਖ ਮਿਲਣਾ ਜੀਵ ਨੂੰ, ਉਸ ਕਰਨ ਦੀ ਤਾਕੀਦ ਕੀਤੀ ਹੈ ਕਿ ਨਾਮ ਜਪੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਦਾਨ ਕਰੋ, ਸੇਵਾ ਕਰੋ, ਭਗਤੀ ਕਰੋ, ਇਹ ਤਾਕੀਦ ਕੀਤੀ ਹੈ, ਜ਼ੋਰਦਾਰ ਤਾਕੀਦ ਕੀਤੀ ਹੈ। ਇਸੀ ਤਰ੍ਹਾਂ ਕਈ ਕਰਮਾਂ ਵਾਸਤੇ ਮਨਾਹੀ ਕੀਤੀ ਹੈ। ਨਰ ਅਚੇਤ ਪਾਪ ਤੇ ਡਰੇ, ਥਾਂ ਥਾਂ ਪਾਪ, ਮਦਰਾ, ਮਾਂ, ਚੋਰੀ, ਠੱਗੀ, ਦੁਰਾਚਾਰ, ਹੋਰ ਇਹੀਆਂ ਗੱਲਾਂ ਤੇ ਰੋਕਿਆ ਹੈ। ਇਹਨੇ ਪਹਿਲੇ ਗ੍ਰਹਿਤਾਂ ਜਿਹੜੀਆਂ ਹਨ ਇਹਨਾਂ ਤੋਂ ਵਿਵਰਜਿਤ ਕੀਤਾ, ਰਹਿਤਾ ਰੱਖਣ ਦੀ ਤਾਕੀਦ ਕੀਤੀ ਹੈ। ਤਕਰੀਬਨ ਸਾਰੀਆਂ ਗੱਲਾਂ ਮੋਟੀਆਂ ਮੋਟੀਆਂ ਇਹਨਾਂ ਵਿੱਚ ਹੀ ਆ ਜਾਂਦੀਆਂ। ਹੁਣ ਕਿਉਂ ਦੱਸਿਆ ਹੈ,
ਡਰੇ 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 ਪਾਪਾ ਦੇ ਡਰ, ਡਰੇ 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 ਪਾਪਾ ਦੇ ਡਰ।
ਨਰ ਅਚੇਤ ਪਾਪ ਤੇ ਡਰੇ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੋਰ ਤਾਂ ਕੀ, ਜਿਹੜੇ ਅਚੇਤ ਪਾਪ ਪੈਰਾਂ ਦੇ ਹੇਠਾਂ ਅਚਨਚੇਤੀ ਕੀੜੇ ਕਰਕਟ ਆਦਿ ਆ ਕੇ ਮਰ ਜਾਂਦੇ ਹਨ, ਪਤਾ ਨਹੀਂ ਅਚਨਚੇਤੀ, ਉਹਨਾਂ ਤੋਂ ਵੀ ਡਰਨਾ ਚਾਹੀਦਾ। ਜਾਣ ਕੇ ਤਾਂ ਕੀ ਕਰਨੇ, ਇਉਂ ਕਹਿੰਦੇ ਨੇ। ਕਿਉਂ? ਯਾਨੀ ਦੁੱਖਾਂ ਤੋਂ ਇਨਸਾਨ ਡਰਦਾ ਹੈ, ਜੇ ਦੁੱਖਾਂ ਤੋਂ ਡਰਦਾ ਤਾਂ ਪਾਪਾਂ ਤੋਂ ਡਰਨਾ ਚਾਹੀਦਾ। ਪਾਪਾਂ ਦਾ ਫਲ ਦੁੱਖ ਹੋਇਆ ਕਰਦਾ ਹੈ, ਇਹ ਅਸੂਲ ਗੱਲ ਹੈ। ਪੁੰਨਾਂ ਦਾ ਫਲ ਸੁੱਖ ਹੁੰਦਾ, ਜੇ ਸੁੱਖ ਚਾਹੁੰਦਾ ਹੈ ਤੇ ਪੁੰਨਾਂ ਵੱਲ ਪ੍ਰਵਿਰਤੀ ਕਰੇ ਆਪਣੀ, ਇਸ ਕਰਕੇ ਤਾਂ ਸੁੱਖ ਮਿਲਣਾ ਹੋਇਆ। ਸੋ ਆਓ, ਇਉਂ ਥਾਂ ਥਾਂ ਗੁਰੂ ਜੀ ਨੇ ਵਿਵਰਜਿਤ ਕੀਤਾ ਹੈ। ਪਰ ਪਾਪ ਬੁਰਾ, ਪਾਪੀ ਕਿਉਂ ਪਿਆਰਾ? ਪਾਪ ਹੈ ਤਾਂ ਬੁਰਾ, ਪਾਪੀ ਨੂੰ ਪਿਆਰਾ ਲੱਗਦਾ। ਕਿਉਂ? ਉਹਦਾ ਮਨ ਮਲਨ ਹੋ ਚੁੱਕਿਆ ਹੁੰਦਾ, ਪਤਾ ਨਹੀਂ ਉਸਨੂੰ ਇਸ ਦੇ ਨਤੀਜੇ ਦਾ, ਫਲ ਦਾ ਪਤਾ ਨਹੀਂ। ਖਿਆਲ ਕਰੋ ਸ਼ਾਸਨ, ਇਉਂ ਗਣਕਾਂ ਨੇ ਬੜੇ ਗੁਨਾਹ ਕੀਤੇ, ਮਾਨੋ ਪਾਪਾਂ ਦਾ ਗਲ ਹਾਰ ਹੀ ਪਰੋ ਲਿਆ। ਪਰ ਉਹਦੇ ਚਿੱਤ ਵਿੱਚ ਅਜੇ ਖਿਆਲ ਜ਼ਰੂਰ ਆਉਂਦੇ ਸਨ। ਮਨਾ ਮਨੁੱਖਾ ਦੇ ਲੱਖ 84 ਜੋਨ ਵਿੱਚੋਂ ਮਸਾਂ ਹੱਥ ਆਏ, ਇਸ ਮਾਨੁਖ ਦੇ ਵਿੱਚ ਆ ਕੇ ਭਜਨ ਕਰਕੇ ਜਨਮਾਂ ਜਨਮਾਤਰਾਂ ਦੇ ਬੰਧਨ ਕੱਟਣੇ ਸਨ। 84 ਦਾ ਗੇੜਾ ਕੱਟਣਾ ਸੀ, ਸਾਰੇ ਦੁੱਖਾਂ ਤੋਂ ਬਰੀ ਹੋਣਾ ਸੀ, ਜਨਮਾਂ ਦੇ ਬੰਧਨ ਕੱਟਣੇ ਸਨ। ਪਰ ਤੇਰੀ ਜ਼ਿੰਦਗੀ ਦਾ ਰੌਬਤ ਇਹੋ ਜਿਹਾ, ਜਿਸਨੇ ਪਤਾ ਨਹੀਂ ਹੋਰ 84 ਦਾ ਗੇੜਾ ਪੱਕਾ ਕਰਨਾ, ਮਜ਼ਬੂਤ ਕਰਨਾ, ਸੰਗਲ ਪੱਕੇ ਕਰਨੇ। ਇਹੋ ਜਿਹੇ ਖਿਆਲ ਆਤਾ ਕਿ ਉਹਦੇ ਚਿੱਤ ਨੂੰ ਬੇਬਲ ਕਰਦੇ। ਪਰ ਹਾਲਤ ਲੰਗੜੇ ਗਧੇ ਵਾਲੀ, ਜਿਹੜਾ ਜਿਲਣ 'ਚ ਫਸਿਆ ਸੀ। ਲੰਗੜਾ ਗਧਾ ਹੈ, ਜਿਲਣ 'ਚ ਫਸਿਆ, ਟੰਗਾ ਟੰਗਾ ਮਾਰਦਾ, ਨਿਕਲਣ ਦੀ ਕੋਸ਼ਿਸ਼ ਕਰਦਾ, ਹੋਰ ਤਾਂ ਸੀ ਜਾਂਦਾ। ਜਿਲਣ ਦਾ ਸੁਭਾਅ ਹੁੰਦਾ ਹੈ, ਜਿੰਨੀ ਦੇਰ ਤੱਕ ਦੂਜਾ ਕੋਈ ਉੱਥੋਂ ਫੜ ਕੇ ਕੱਢਣਾ, ਨਿਕਲ ਨਹੀਂ ਸਕਦਾ। ਇਸੀ ਤਰ੍ਹਾਂ ਇਹ ਹਾਲਤ ਸੀ। ਕਈ ਦਫ਼ਾ ਇਹੋ ਜਿਹੇ ਖਿਆਲਾਤ ਆਉਂਦੇ, ਭਲਾ ਇਹੋ ਜਿਹੇ ਖਿਆਲਾਤ ਕਿਉਂ ਉੱਠਦੇ ਸਨ? ਕੋਈ ਪਿਛਲੇ ਜਨਮਾਂ ਦੇ ਭਗਤੀ ਦੇ ਸੰਸਕਾਰ ਉਹਦੇ ਚਿੱਤ ਵਿੱਚ ਪਏ ਹੋਏ ਸਨ। ਜਿਵੇਂ ਜ਼ਮੀਨ ਵਿੱਚ ਕੋਈ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੁੰਦਾ, ਉਹ ਉੱਗਣ ਦੀ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਜ਼ਰੂਰ ਕਰਿਆ ਕਰਦਾ ਹੈ, ਜਦਕਿ ਉਹਦਾ ਮੌਸਮ ਆ ਜਾਂਦਾ ਹੈ। ਸੋ ਇਉਂ ਦੇਖਦੇ ਨੇ, ਜਿਸਨੂੰ ਸਾਉਣ ਭਾਦੋਂ ਸਾਉਣ ਦਾ ਮੌਸਮ ਆਉਂਦਾ ਹੈ, ਬਾਰਿਸ਼ਾਂ ਪੈਂਦੀਆਂ ਹਨ ਥਾਂ ਥਾਂ ਤੇ, ਇਹੋ ਜਿਹੇ ਥਾਂ ਵੀ ਜਿੱਥੇ ਕਦੇ ਆਸ ਵੀ ਨਹੀਂ ਹੁੰਦੀ, ਉੱਥੇ ਕਈ ਕਈ ਕਿਸਮ ਦੀਆਂ ਜਿਹੜੀਆਂ ਬੂਟੀਆਂ ਖੜੀਆਂ, ਕਿਉਂਕਿ ਉੱਥੇ ਕੋਈ ਬੀਜ ਪਿਆ ਹੁੰਦਾ ਉਹਨਾਂ ਦਾ ਵਿੱਚ, ਤਦ ਉੱਗ ਪੈਂਦਾ ਪਾਣੀ ਆਏ ਤੇ। ਇਸੀ ਤਰ੍ਹਾਂ ਹਰ ਇਨਸਾਨ ਦੇ ਜ਼ਮੀਨ ਰੂਪੀ ਧਰਤੀ ਦੇ ਵਿੱਚ ਕਰਮਾਂ ਦਾ ਬੀਜ ਪਿਆ ਹੁੰਦਾ, ਜਿਹੋ ਜਿਹਾ ਕਿਸੇ ਦੇ ਹਿਰਦੇ ਵਿੱਚ ਬੀਜ ਪਿਆ, ਉਹੋ ਜਿਹਾ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਹੋ ਜਿਹੇ ਥਾਂ ਹੋਣ ਦੇ ਬਾਵਜੂਦ ਵੀ ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਸਨ, ਇਹਨੂੰ ਸਮਝੋ ਪਿਛਲੇ ਜਨਮ ਦਾ ਉਹਦੇ ਹਿਰਦੇ ਵਿੱਚ ਭਗਤੀ ਰੂਪੀ ਬੀਜ ਪਿਆ ਸੀ, ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਇਹ ਸਮਝਿਆ ਜਾਂਦਾ। ਇਹੀ ਹਾਲ ਸਦਰੇ ਨਾਲ ਹੋਈ ਹੈ। ਸਦਨੇ ਦੇ ਨਾਂ ਨੂੰ ਕਈ ਵਾਰੀ ਸੁਣਿਆ, ਸਦਰਾਂ ਕਿਸਾਈ ਹੋ ਜਾਏ, ਕਿਸਾਈ ਦਾ ਪੁੱਤਰ, ਜਿਵੇਂ ਥੋੜ੍ਹਾ ਜਿਹਾ ਵੱਡਾ ਹੋਇਆ, ਇਹ ਕਾਇਦਾ ਹੈ, ਜਿਹਾ ਜਿਹਾ ਪਿਤਾ ਕੰਮ ਕਰਦਾ ਹੁੰਦਾ, ਆਪਣੇ ਬੱਚਿਆਂ ਨੂੰ ਵੀ ਉੱਥੇ ਬਿਠਾਉਣ ਲੱਗ ਜਾਣ, ਜ਼ਿਮੀਂਦਾਰ ਪਸ਼ੂਆਂ ਦੇ ਮਗਰ ਭੇਜਣ ਲੱਗ ਜਾਂਦੇ ਨੇ ਨਿਆਣੇ ਨੂੰ, ਇਸੀ ਤਰ੍ਹਾਂ ਜਿਹੜੇ ਦੁਕਾਨਦਾਰ ਨੂੰ ਦੁਕਾਨ 'ਤੇ ਬਿਠਾਉਣ ਲੱਗ ਜਾਂਦੇ ਹਨ, ਜਿਹਾ ਜਿਹਾ ਕੋਈ ਕੰਮ ਕਰਦਾ ਹੈ, ਉਸਦਾ ਪਿਤਾ ਹੌਲੀ ਹੌਲੀ ਦੁਕਾਨ 'ਤੇ ਬਿਠਾਉਣ ਲੱਗ ਗਿਆ, ਮਾਸ ਮੂਸ ਵੇਚਣ ਲੱਗ ਗਿਆ, ਲੇਕਿਨ ਉਸਨੂੰ ਘਿਰਨਾ ਸੀ, ਨਫ਼ਰਤ ਸੀ ਇਸ ਗੱਲ ਤੋਂ, ਪਿਓ ਦਾ ਹੁਕਮ ਮੰਨ ਕੇ ਜ਼ਰੂਰ ਬਹਿੰਦਾ ਸੀ, ਮਾਸ ਮੂਸ ਵੇਚਦਾ ਸੀ, ਕਈ ਦਫ਼ਾ ਬੱਕਰਿਆਂ ਦੇ ਗਲ ਵੀ ਵੱਢਣੇ ਪੈਂਦੇ, ਪਰ ਹੁਕਮ ਮੰਨ ਕੇ ਪਿਓ ਦਾ ਚਿੱਤ ਵਿੱਚ ਘਿਰਨਾ ਸੀ। ਜੇ ਕਿਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਉਹਦੇ ਕੰਨ ਵਿੱਚ ਪੈ ਜਾਂਦੀ, ਵਜਤ ਵਿੱਚ ਆ ਜਾਂਦਾ, ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ, ਇਹੋ ਜਿਹਾ ਕੰਮ, ਲੇਕਿਨ ਚਿੱਤ ਵਿੱਚ ਇਹੋ ਜਿਹੀ ਹਾਲ। ਇਹ ਕਿਉਂ? ਇੱਥੋਂ ਪ੍ਰਤੀਤ ਹੁੰਦਾ ਸੀ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦੇ ਬੀਜ ਪਏ ਹੋਏ ਨੇ, ਜ਼ਬਰਦਸਤੀ ਉੱਗਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਦਫ਼ਾ ਦਾ ਜ਼ਿਕਰ ਹੈ, ਸਿਰ ਤੇ ਮਾਂਸ ਦਾ ਟੋਕਰਾ ਹੈ, ਸਦਨੇ ਦੇ ਲਈ ਜਾ ਰਿਹਾ, ਜਾਂਦੇ ਜਾਂਦੇ ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਇੱਕ ਪਰਮੇਸ਼ਰ ਦੇ ਭਜਨ ਦੀ ਧੁਨੀ ਇਉਂ ਉਹਦੇ ਕੰਨਾਂ ਵਿੱਚ ਪੈਂਦੀ ਹੈ।
ਸਿਮਰਨ ਭਜਨ ਦਿਆ ਨਹੀਂ ਕਿਨੀ ਤਾਮੁਖ ਚੋਟਾ ਖਾਵੇਂਗਾ, ਸਿਮਰਨ ਭਜਨ ਦਿਆ ਨਹੀਂ ਕਿਨੀ ਤਾਮੁਖ ਚੋਟਾ ਖਾਵੇਂਗਾ, ਸਿਮਰਨ ਭਜਨ ਦਿਆ ਨਹੀਂ ਕਿਨੀ ਤਾਮੁਖ ਚੋਟਾ ਖਾਵੇਂਗਾ।
सिमर पछताएंगा मन, पापी जियरा लोभ करता है आज काल उठ जाएंगा, लालच लग के जन्म गवाया माया भरम पलाएंगा, तन जो उनका गर्व न कीजे कागद जंगल जाएंगा, जो जम आए केस गह पटके तां दिन कछ न बसाएंगा, सिमरन भजन दया नहीं कीनी तां मुख जोटा खाएंगा। मनुखा शरीर तार के नाता सिमरन कीता परमेश्वर का, परमेश्वर के नाम में याद करना सिमरण करना बैकरी बाणी द्वारा, मध्यमा बाणी द्वारा, प्रसंती बाणी द्वारा, परा बाणी द्वारा, श्वास श्वास सिमरण करना, गुरमुख रोम हर त्यावे एवं सिमरण करना, त्रिपटी दोनों अखा नक के मध्य बिरती टका के सिमरण करना, त्रिपटी बीच बिरती रोक के सिमरण करना, या दसवें द्वार सिमरण करना, हां इन सिमरन सिमरन नहीं किया, सिमरन भजन भजन कहने कीर्तन सिर्फ शलाघा ना प्रभु दे भजन गाए प्यार दे नाल, ए बिना कीता दया दुखिया ते दया, भुखे ने रोटी नहीं दिती, नंगे ने कपड़ा नहीं दिता, दुखिए दी मदद ना कीती अपनी हिम्मत दे मुताबिक, कुछ भी ना कीता, फिर नतीजा की निकलो सिर्फ पेड़ भरन तक ही जिंदगी महदूद रखियो, यही होया और कुछ ना, बल्कि दूजिया नाल 400 दी ठगिया, दूजे ने हक्कां नूं मारन दीआं कोशिशां कीतीआं, ते ए कुछ कीता फिर अगे जमां दे गुरजां ही ना तेरे वास्ते, तां कबीर जम का ठेंगा बुरा है वह नहीं सहया जाए, एक जो साधु मुंह मिलियो तिल लियो अंचल लाए, कबीर जी कहने जमा का अंतर बुरा है, जिदी चार उंगल की हथी है, जदों ले जाते ने इतों जम लोग जमदूत मारते कुटते एक मार दे बेहोश हो जाता इन्नी सट वजी, फिर उस बचा फिर एक मार देंगे एवं कुटते कुटते जम लोग नहीं सहा जाता, इन्नी तकलीफ इतने एक माड़े कंडा नहीं चल हों, किसी का कौड़ा बचन नहीं तेतो बर्दाश्त हों, ना माड़ी जी तकलीफ नहीं सवेरे उठ के इनाम की तकलीफ नहीं बर्दाश्त होंगी, दो घंटे बैठ के भजन सिमरन करना वो नहीं बर्दाश्त होंगा, तो जमा के डंडे किमें सहेगा, वो हंटर किमें सहेगा, दस वास्ते भी तैयारी करनी चाहिए है, हाँ उभरे है फिर उपा, कबीर जी कहते एक उपा है, एक जो साधु मुंह मिले तीन लियो पेंसिल लगाए, कबीर जी का इशारा अपने गुरु रामानंद वाला है, भी मैं उन्होंने करनी लग्या, उन्होंने मैंने प्रभु सिमरन प्रभु की भक्ति में लगाता, जिस करके जमा के डंडे दूर रह गए जंग, बल्कि धर्म राजा भी हम सेवादार बन गया, इस करके ये जमा दी चोटा खानिया पैनगियां, सिमरन भजन दया नहीं कीनी तां मुख चोटा खाएगा,
सिमरन भजन दया नहीं कीनी तां मुख चोटा
भजन
ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਵਿਚਾਰ ਕੀਤੀ, ਮਨਾ ਸਿਮਰਨ ਭਜਨ ਲਿਆ, ਤਿੰਨਾਂ ਵਿੱਚੋਂ ਕੁਛ ਵੀ ਨਾ ਕੀਤਾ। ਉਹ ਸਦਨੇ ਬੱਕਰਿਆਂ ਦੇ ਗਲ ਵੱਢੇ, ਮਾਸ ਵੇਚਣ ਤੱਕ ਦੀ ਜ਼ਿੰਦਗੀ ਮਹਿਦੂਦ ਰੱਖੀ, ਅੱਗੇ ਜਮਾਂ ਦੀਆਂ ਚੋਟਾਂ ਤਾਂ ਸਿਰ ਤੇ ਉੱਠੀਆਂ। ਕਿਵੇਂ ਬਚੇਗਾ? ਇੰਨੀ ਸੱਟ ਵੱਜੀ, ਵਜਦ ਵਿੱਚ ਆ ਗਿਆ ਟੋਕਰਾ, ਉਹ ਡਿੱਗ ਪੈਂਦਾ ਹੈ ਮਾਸ। ਦੋ ਥੜੇ ਖਿਲਵ ਜਾਂਦੇ ਨੇ, ਬੇਹੋਸ਼ ਹੋ ਕੇ ਗਿਰ ਪੈਂਦਾ। ਕਾਫੀ ਦੇਰ ਤੱਕ ਬੇਹੋਸ਼ ਰਿਹਾ। ਰਸਤਾ ਸੀ, ਜਾਂਦੇ ਜਾਂਦੇ ਲੋਕਾਂ ਦਾ ਮੇਲਾ ਲੱਗ ਗਿਆ। ਦੁਨੀਆਂ ਤਮਾਸ਼ਬੀਨ ਬਹੁਤ ਹੀ ਹੁੰਦੀ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਆਪਣੇ ਖਿਆਲ ਦੇ ਮੁਤਾਬਕ। ਅਖੀਰ ਫਿਰ ਹੋਸ਼ ਆਈ, ਕੰਨਾਂ ਨੂੰ ਉਹੀ ਆਵਾਜ਼ ਗੂੰਜਦੀ ਹੈ ਉਸ ਮਾਸ ਨੂੰ, ਕੋਈ ਕੁੱਤੇ ਆ ਚਿੰਬੜੇ, ਕੋਈ ਕਾਂ ਆ ਚਿੰਬੜੇ, ਕੋਈ ਇਲਾਂ ਆ ਚਿੰਬੜੀਆਂ, ਉਹਨਾਂ ਨੇ ਖਾ ਲਈ। ਅਖੀਰ ਕੁਛ ਦੇਰ ਇਹੋ ਜਿਹੀ ਹਾਲਤ ਰਹੀ, ਨਿਮੋ ਚੂਣਾ ਹੋ ਕੇ ਖਾਲੀ ਟੋਕਰਾ ਲੈ ਕੇ ਤੁਰ ਜਾਂਦੇ। ਕਿਉਂ ਜੀ, ਕਸਾਈ ਬੱਕਰੇ ਵੱਢਣ ਵਾਲਾ, ਉਹਦੀ ਹਾਲਤ ਇਹੋ ਜਿਹੀ ਕਿਉਂ ਸੀ? ਉਹਨੂੰ ਇਹੋ ਜਿਹੀ ਸੱਟ ਕਿਉਂ ਵੱਜੀ? ਉਹਦੇ ਦਿਲ ਦੇ ਵਿੱਚ ਕੋਈ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹਨੂੰ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਹਨੂੰ ਜ਼ਮੀਨ ਨੂੰ ਫਾੜ ਕੇ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਇਸੇ ਤਰ੍ਹਾਂ ਹੀ ਹਾਲਤ ਸੀ ਗਣਕਾਂ ਦੀ। ਗਣਕਾਂ ਦੇ ਚਿੱਤ ਵਿੱਚ ਕਈ ਦਫਾਏ ਦੇ ਖਿਆਲ ਆਉਂਦੇ, ਮਨਾ ਮਾਨੁਖ ਤਨ ਪ੍ਰਭੂ ਦੀ ਭਗਤੀ ਵਾਸਤੇ ਮਿਲਿਆ, ਭਗਤੀ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ, ਪਰ ਤੇਰਾ ਇਹ ਜ਼ਿੰਦਗੀ ਵਿੱਚ ਆ ਕੇ ਕਿਹਾ ਜਾ ਰਿਹਾ ਹੈ, ਜਿਸ ਨੇ ਪਤਾ ਨੀ ਕਿਹੋ ਜਿਹੇ ਨਰਕਾਂ ਵਿੱਚ ਲੈ ਜਾਣਾ, ਹੋਰ ਸਿੰਗਲ ਪੱਕੇ ਕਰੀ ਜਾਂਦਾ, ਇਹੋ ਜਿਹੇ ਖਿਆਲਾਤ ਆ ਕੇ ਕਿਤੇ ਬੇਬਲ ਹੋ ਜਾਂਦਾ। ਤੇ ਲੰਗੜੇ ਜਿਹੜੇ ਜਿਲ੍ਹੇ ਚ ਫਸਿਆ, ਆਪਣੇ ਆਪ ਨਿਕਲਣ ਦੀ ਕੋਸ਼ਿਸ਼ ਕਰਦਾ, ਟੰਗਾ ਮਾਰਦਾ, ਹੋਰ ਤਸਲੀ ਜਾਂਦਾ, ਜਿੰਨੀ ਦੇਰ ਤੱਕ ਕੋਈ ਆ ਕੇ ਖਿੱਚ ਕੇ ਕੱਢੇ ਨਾ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਜਾਂਦਾ ਹੈ, ਪਰ ਇਹ ਸਾਸੰਗ ਪੈਦਾ ਹੈ ਜਦੋਂ ਇਹੋ ਜਿਹੇ ਇਹਦੇ ਪੂਰਵਲੇ ਪਿਛਲੇ ਦਿਨ ਦੇ ਅੰਕਰ ਜਾਗਦੇ ਹਨ। ਕਿਸੇ ਮਹਾਂਪੁਰਖ ਦਾ ਅਵਸ਼ਯ ਮਿਲਾਪ ਹੋਏਗਾ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਪੇਟੇ ਪੁਰਖ ਰਸਕ ਵੈਰਾਗੀ ਨਿਯਮ ਹੋਇਆ ਕਰਦਾ ਹੈ। ਇਸੀ ਤਰ੍ਹਾਂ ਉਸੀ ਸ਼ਹਿਰ ਤੋਂ ਬਾਹਰ ਵਾਰ ਇੱਕ ਕੋਈ ਮਹਾਤਮਾ ਸੰਤ ਨੇ, ਸੰਤ ਕਿਵੇਂ ਕਹਿੰਦੇ ਨੇ, ਸੰਤ ਦੀ ਡੈਫੀਨੇਸ਼ਨ ਗੁਰਬਾਣੀ ਵਿੱਚ ਹੋਰ ਬਹੁਤ ਸਾਰੀਆਂ ਆਉਂਦੀਆਂ। ਵੈਸੇ ਇਹਨੂੰ ਫਰਮਾਨ ਕੀਤਾ, ਜਿਸ ਸਾਸ ਗ੍ਰਾਸ ਨਵੀਸਰ ਹੈ, ਹਰਨਾਮਾ ਮਨਮੰਤ ਤਨ ਸੁਸੇਈ ਨਾਨਕਾ ਪੂਰਨ ਸੇਈ ਸੰਤ। ਜਿਸਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਔਰ ਜਿਹਦੀ ਦ੍ਰਿਸ਼ਟੀ ਸੰਤ ਹੋ ਗਈ, ਸਾਰਿਆਂ ਚ ਪਰਮਾਤਮਾ ਦੇਖਣ ਵਾਲੀ ਅੱਖ ਖੁੱਲ ਗਈ। ਸੰਸਾਰ ਜੀ ਦੀ ਨਿਗਾਹ ਵਿੱਚ ਸੁਪਨੇ ਤੋਂ ਜ਼ਿਆਦਾ ਕੁਛ ਵੀ ਨਹੀਂ। ਸੋ ਉਸ ਨੂੰ ਕਹਿੰਦੇ ਸੰਤ, ਅੰਤਰ ਗਿਆਨ ਨੂੰ ਭਗਤੀ ਵਰਤਣ ਦੇ ਨਾਲ। ਸੋ ਇਸ ਕਰਕੇ ਇਹੋ ਜਿਹੇ ਕੋਈ ਸੰਤ ਪ੍ਰਭੂ ਦੇ ਰੰਗਾਂ ਵਿੱਚ ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ। ਸਾਧਸੰਗਤ ਕਿਸੇ ਦਾ ਜੀਵਨ ਕੁਛ ਹੈ, ਚੋਰ ਦਾ ਜੀਵਨ ਚੋਰੀ ਹੈ, ਠੱਗ ਦਾ ਜੀਵਨ ਠੱਗੀ ਹੈ, ਸ਼ਰਾਬੀ ਦਾ ਜੀਵਨ ਸ਼ਰਾਬ ਹੈ, ਇਸੀ ਤਰ੍ਹਾਂ ਆਪਣਾ ਜੀਵਨ ਹੈ। ਲੇਕਿਨ ਸੰਤਾਂ ਦਾ ਜੀਵਨ ਪ੍ਰਭੂ ਦੀ ਭਗਤੀ ਹੈ, ਪਰਮੇਸ਼ਰ ਦੀ ਯਾਦ ਹੈ, ਉਹਨਾਂ ਦਾ ਜੀਵਨ ਇਹ ਹੈ ਨਾ। ਜਿੰਦ ਭਗਤੀ ਨਹੀਂ ਗੁਰ ਸ਼ਬਦ ਬਿਨਾਂ ਪਾਣੀ ਹੈ ਕਿਉਂ ਜੀਵਨ ਪਾਵੇ, ਗੂੰਜਰੀ ਹੋਣਾ ਚਾਤਰ ਕੋ ਕਿਉਂ ਕਰ ਤਰਪਟਾਵੇ, ਨਾਦ ਕਰਨ ਕੇ ਦੇਹ ਦਿਆ ਸਾਨੂੰ ਕੋ ਪਟਾਵੇ, ਅਮਰ ਲੋਭੀ ਕੁਸੁਮ ਵਾਸ ਕਰਨੀ ਆਪ ਬੰਧਾਵੇ, ਕਿਉਂ ਸੰਤ ਜਿਨਾ ਹਰ ਪ੍ਰੀਤ ਹੈ ਦੇਖ ਦਰਸ਼ ਪ੍ਰਧਾਨ। ਸੰਤਾਂ ਦਾ ਜੀਵਨ ਪ੍ਰਭੂ ਦਾ ਸਿਮਰਨ ਬ੍ਰਹਮ ਦ੍ਰਿਸ਼ਟੀ ਦੁਆਰਾ ਸਾਰੇ ਕੁਛ ਨੇ ਦੇਖਣਾ, ਸੰਯਮ ਕਰਕੇ ਐਸਾ ਉਹਨਾਂ ਦਾ ਜੀਵਨ ਹੁੰਦਾ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਕੋਈ 12-13 ਸਾਲ ਦੀ, ਆਪ ਜੀ ਹਰ ਵਕਤ ਬੁੱਲ ਹਿਲਦੇ, ਜ਼ਬਾਨ ਹਿਲਦੀ ਹੈ, ਖਿਆਲ ਦੀ ਮਦਦ ਨਾਲ ਸਿਮਰਨ ਕਰਦੇ ਰਹਿੰਦੇ ਹਨ। ਮਾਤਾ ਤ੍ਰਿਪਤਾ ਨੂੰ ਇਹ ਦੇਖ ਕੇ ਕੁਛ ਸ਼ੋਕ ਹੋਇਆ, ਚਿੰਤਾ ਹੋਈ, ਫਿਕਰ ਹੋਇਆ ਵੀ ਮੇਰੇ ਪੁੱਤ ਦੇ ਬੁੱਲ ਕਿਉਂ ਹਿਲਦੇ ਰਹਿੰਦੇ ਹਨ। ਅੱਜ ਕੋਲ ਬਿਠਾ ਕੇ ਪੁੱਛਣ ਕਿ ਬੇਟਾ ਪੁੱਤਰ ਕੋਈ ਬਿਮਾਰੀ ਹੋ ਗਈ, ਗੁਰੂ ਜੀ ਦੇ ਕਿਉਂ ਮਾਤਾ ਕੀ ਗੱਲ ਕਹਿਣ ਕਿ ਤੇਰੇ ਬੁੱਲ ਹਿਲਦੇ ਰਹੇ ਨੇ ਹਰ ਵਕਤ। ਕਹਿਣ ਲੱਗੇ ਬਿਮਾਰੀ ਤਾਂ ਕੋਈ ਨੀ ਮਾਤਾ, ਮੈਂ ਬੁੱਲ ਔਰ ਰਚਨਾ ਔਰ ਖਿਆਲ ਦੀ ਮਦਦ ਨਾਲ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ। ਕਹਿਣ ਲੱਗੀ ਜਦ ਵੀ ਮੈਂ ਤੇਰੇ ਮੂੰਹ ਵੱਲ ਦੇਖਦੀ ਹਾਂ ਉਦੋਂ ਤੇਰੇ ਬੁੱਲ ਹਿਲਦੇ, ਉਦੋਂ ਤੇਰੇ ਬੁੱਲ ਹਿਲਦੇ, ਇਸ ਕਰਕੇ ਹਮੇਸ਼ਾ ਹੀ ਨਾਮ ਜਪੀ ਜਾਂਦੇ। ਹਾਂ ਕਹਿਣਗੇ ਮਾਤਾ ਜੀ ਹਰ ਵਕਤ ਹੀ ਮੈਂ ਨਾਮ ਜਪੀ ਜਾਂਦਾ। ਹਰ ਵਕਤ ਨਾਮ ਜਪਣ ਦੀ ਕੀ ਲੋੜ ਹੈ, ਸੁਬਾਹ ਸ਼ਾਮ 2 ਘੰਟੇ ਸਵੇਰੇ ਘੰਟਾ 2 ਘੰਟੇ ਸ਼ਾਮ ਨੂੰ ਜਪ ਲਵੇ। ਅੱਠੇ ਪੈਰ ਜਦ ਵੀ ਮੈਂ ਤੇਰੇ ਮੂੰਹ ਵੱਲ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਤੇ ਹਿਲਦੇ। ਅਗਾਂ ਗੁਰੂ ਜੀ ਕਹਿੰਦੇ ਮਾਤਾ ਮੈਂ ਕਰਾਂ ਕਿ ਮੈਨੂੰ ਆਉਂਦੀ ਇੰਨਾ ਪੈ ਚੁੱਕਿਆ ਹੋਇਆ, ਅੱਖਾਂ ਜੀਵਾਂ ਵਿਸਰੇ ਮਰ ਜਾਣ, ਜੇ ਮੈਂ ਕਹਿਣਾ ਤਾਂ ਮੇਰੇ ਕਿਤੇ ਸ਼ਾਂਤ ਰਹਿੰਦਾ ਹੈ, ਮਨ ਮੇਰਾ ਜੀਵਨ ਹੈ, ਜੇ ਮੈਨੂੰ ਵਿਸਰ ਜਾਂਦਾ ਪ੍ਰਭੂ ਦਾ ਨਾਮ ਮਾਨੋ ਮੇਰੀ ਮੌਤ ਹੈ, ਮੇਰੇ ਚਿੱਤ ਨੂੰ ਅਤਿਅੰਤ ਕਸ਼ਟ ਹੁੰਦਾ ਹੈ। ਇਹ ਸ਼ਬਦ ਆਸਾ ਰਾਗ ਵਿੱਚ ਉਦੋਂ ਇੱਕ ਪੰਕਤੀ ਉਚਾਰਨ ਕੀਤੀ। ਅੱਖਾਂ ਜੀਵਾਂ ਵਿਸਰੇ ਮਰ ਨੇ ਕਿਹਾ ਪੁੱਤਰ ਜੀਓ ਹਰ ਵਕਤ ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ, ਸੁਬਹ ਸ਼ਾਮ ਕੁਛ ਸਵੇਰੇ ਕੁਛ ਸ਼ਾਮ ਨੂੰ ਕਹਿ ਲਿਆ ਕਰੋ। ਗੁਰੂ ਜੀ ਕਹਿੰਦੇ ਮਾਤਾ ਮੈਂ ਕਰਾਂ ਕਿ ਮੈਨੂੰ ਅਮਲੀ ਇੰਨਾ ਵੱਧ ਗਿਆ, ਅਮਲੀ ਦੇਖੇ ਨਹੀਂ ਸੀ ਹੁੰਦੇ ਤੀਆਂ ਨੂੰ ਖਸਖਸ ਦਾਣੇ ਜਿੰਨੀ ਕਾਫੀ ਤਿੰਨ ਤੋਲਿਆਂ ਤੱਕ ਵੱਧ ਜਾਂਦੀ ਹੈ, ਉਹਦੇ ਬਿਨਾਂ ਕਦੋਂ ਉਹਨੂੰ ਸਬਰ ਆਉਂਦਾ। ਫਿਰ ਇਸੀ ਤਰ੍ਹਾਂ ਨਾਮ ਦਾ ਵੀ ਅਮਲ ਹੈ, ਜਿੰਨਾ ਜ਼ਿਆਦਾ ਵੱਧ ਗਏ ਉਹਨੂੰ ਕਈਆਂ ਦਾ ਪੰਜ ਬਾਣੀਆਂ ਦਾ ਅਮਲ ਹੈ, ਕਈਆਂ ਨੂੰ ਸੁਖਮਨੀ ਸਾਹਿਬ 1 ਜਾਂ 2 ਪਾਠ ਦਾ, ਕਈਆਂ ਨੂੰ ਜ਼ਿਆਦਾ ਜ਼ਿਆਦਾ 50-50 ਪਾਠ ਜਪੀ ਸਾਹਿਬ ਦੇ ਰੋਜ਼ ਕਰਨ ਦਾ, ਕਈਆਂ ਨੂੰ 100-100 ਪਾਠ ਦਾ ਵੀ, ਕਈਆਂ ਨੂੰ 7-7
ਇੱਕਦਮ ਦੀ ਵਿਅਰਥ ਨੂੰ ਜਾਣ ਦਿੰਦੇ। ਇਹ ਇਤਿਹਾਸ ਆਪਣੇ ਆਪਣੇ ਜਿੰਨਾ ਅਮਲ ਜ਼ਿਆਦਾ ਵੱਧ ਗਿਆ ਉਹ ਤੋਂ ਬਿਨਾਂ ਫਿਰ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ। ਇਉਂ ਕਰਕੇ ਕਹਿਣ ਲੱਗੇ ਮਾਤਾ ਮੈਂ ਕੀ ਕਰਾਂ, ਮੇਰਾ ਅਮਲ ਹੀ ਇੰਨਾ ਜ਼ਿਆਦਾ ਵੱਧ ਚੁੱਕਿਆ, ਅੱਖਾਂ ਜੀਵਾਂ ਵਿਸਰੇ ਮਰ। ਮੈਂ ਕਹਿਣਾ ਮੇਰੇ ਚਿੱਤ ਸ਼ਾਂਤ ਸੁਖੀ ਰਹਿੰਦਾ ਹੈ, ਜੇ ਮੈਨੂੰ ਵਿਸਰ ਜਾਂਦਾ ਹੈ ਤਾਂ ਮੈਨੂੰ ਇਤਨਾ ਦੁੱਖ ਹੁੰਦਾ, ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਇਹ ਗੱਲ ਸੁਣ ਕੇ ਮਾਤਾ ਕਹਿਣਗੇ, ਬੇਟਾ ਜੇ ਇਹੋ ਜਿਹੀ ਗੱਲ ਹੈ, ਇੰਨੀ ਗੱਲ ਵਿੱਚ ਸ਼ੁਰੂਆਤ ਵਿਵਾਦੂ ਕਹਿਣ ਸੀ, ਤਾਂ ਮੈਨੂੰ ਵੀ ਦੱਸ ਕਿਵੇਂ ਕਹਿੰਦਾ ਹੈ ਅਤੇ ਮੈਂ ਵੀ ਕਿਹਾ ਕਰਾਂ। ਕਿਉਂ? ਕਿਉਂਕਿ ਦੁਨੀਆਂ ਦੇ ਲੋਕ ਮੰਨਦੇ ਨੇ ਵੀ ਸਭ ਤੋਂ ਵੱਡਾ ਸੁੱਖ ਸੱਚੀ ਖੁਸ਼ੀ ਹੈ, ਉਹਦੇ ਵਾਸਤੇ ਸਭ ਕੁਛ ਕਰਦੇ ਨੇ ਲੋਕ। ਤਾਂ ਇਹ ਜੇ ਇੰਨੀ ਗੱਲ ਵਿੱਚ ਇਹ ਸਭ ਕੁਛ ਹੈ ਤਾਂ ਮੈਨੂੰ ਦੱਸ ਮੈਂ ਜੀ ਕਹਾਂ। ਉਹਦੇ ਜਵਾਬ ਵਿੱਚ ਗੁਰੂ ਜੀ ਅਗਲੀ ਪੰਕਤ ਵਿੱਚ ਇਉਂ ਕਹਿੰਦੇ, ਮਾਤਾ ਜੀ ਹਰ ਇੱਕ ਤੇ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ, ਜਿੰਨੀ ਦੇਰ ਤੱਕ ਪੁਰਾਣੇ ਨੇਚੇ, ਪੁਰਾਣੀਆਂ ਆਦਤਾਂ, ਪੁਰਾਣੇ ਸੁਭਾਅ, ਪੁਰਾਣੇ ਖਿਆਲਾਤ ਇਹਨਾਂ ਨੂੰ ਜਿੱਤ ਨਹੀਂ ਲੈਂਦਾ ਹੈ, ਉਨੀ ਦੇਰ ਤੱਕ ਆਖਣ ਔਖਾ ਸੱਚਾ ਨਾ, ਉਨੀ ਦੇਰ ਦਾ ਆਖਣ ਔਖਾ ਹੈ। ਇਹੀ ਜੀ ਆਖਣ ਔਖਾ ਹੈ ਸੱਚਾ ਨਾ, ਜਿੰਨੀ ਦੇਰ ਤੱਕ ਸੁਭਾਅ ਬਣ ਨਹੀਂ ਗਿਆ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ, ਪੁਰਾਣੇ ਸੁਭਾਵ, ਜਿਹਨਾਂ ਹੱਥੇ ਪੈ ਸ਼ਰਾਰਤ ਨਹੀਂ, ਉਹ ਕਿਵੇਂ ਕਹਿ ਦੂ ਭਲਾ ਦੱਸੋ? ਹੋਰ ਚੋਰੀਆਂ ਦੇ, ਠੱਗੀਆਂ ਦੇ, ਸ਼ਿਕਾਰਾਂ ਦੇ ਬੁਰੇ ਸੁਭਾਵ ਕਿੰਨੇ ਪਏ, ਗਾਲਾਂ ਲੱਗੀਆਂ ਪਈਆਂ, ਉਹ ਕਿਵੇਂ ਕਹਿ ਲੂ ਦੱਸੋ? ਇੱਥੇ ਪੁਰਾਣੇ ਸੁਭਾਵ ਨੂੰ ਜਿੱਤਣਾ। ਇੱਕ ਦਫ਼ਾ ਦਾ ਜ਼ਿਕਰ, ਲਾਹੌਰ ਦੇ ਵਿੱਚ ਇੱਕ ਸਮੇਂ ਚਾਰ ਭਗਤ ਹੋਏ, ਛੱਜੂ, ਪੀਲੋ, ਸ਼ਾਹ ਹੁਸੈਨ ਔਰ ਕੰਨ। ਕਾਨਾ ਪ੍ਰਾਣਾਯਾਮੀ ਸੀ, 500 ਸਾਲ ਦੀ ਉਮਰ ਸੀ ਉਸਦੀ। ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਪੈਸੀ ਬਲਖਣਾ ਬੁਖਾਰੇ। ਛੱਜੂ ਭਗਦਾ ਚਵਾਰਾ ਸੀ ਜੀ, ਬਹਿ ਕੇ ਭਜਨ ਕਰਦਾ ਸੀ, ਜਿੱਥੇ ਬੈਠ ਕੇ ਸਾਸਨ ਭਜਨ ਦੇ ਵਿੱਚ ਵਿਅਕਤੀ ਟਿੱਕੇ, ਉਹ ਆਨੰਦ ਦਾ ਸਮੁੰਦਰ, ਆਨੰਦ ਦਾ ਸਾਗਰ ਪ੍ਰਾਪਤ ਹੋਵੇ, ਉਹ ਜਿਹਾ ਸੁਖ ਹੋਰ ਕਿੱਥੇ ਹੈ? ਬਲਖ ਬੁਖਾਰੇ ਜਾਂ ਹੋਰ ਕਿੱਥੇ ਹੋ ਸਕਦਾ? ਇਹ ਤਾਂ ਲੋਕਾਂ ਨੇ ਕਲਪਨਾ ਕੀਤੀ ਨਹੀਂ, ਬਲਖ ਬੁਖਾਰੇ ਸੁੱਖ ਹੈ ਫਲਾਣਾ, ਇਹ ਤਾਂ ਨਜਾਣਾ ਨਹੀਂ ਹੁੰਦਾ। ਸੋ ਜਿਹਾ ਜੋ ਸੁਖ ਭਜਨ ਦੇ ਵਿੱਚ ਹੈ, ਬ੍ਰਹਮਾਨੰਦ ਜੋ ਸੂਰਜ ਜ਼ਮੀਨ ਤੱਕੇ ਤੇ ਹੈ ਹੀ ਕਿ ਸੁਣ ਕਰਕੇ ਉਹ ਭਗਤ ਛੱਜੂ, ਜੇਠਾੜ ਦਾ ਮਹੀਨਾ, ਲੂਣਾ ਚੱਲਦੀਆਂ ਹਨ, ਇੱਕ ਦਿਨ ਦੁਪਹਿਰ ਦੇ ਵੇਲੇ ਦਰਿਆ ਰਾਵੀ ਤੋਂ ਬੈਠੇ ਬੈਠੇ, ਦਰਿਆ ਰਾਵੀ ਦੇ ਕਿਨਾਰੇ ਬੜੇ ਦਰਖਤ ਸਨ, ਉਹਨਾਂ ਦੇ ਹੇਠਾਂ ਠੰਡਰਿੰਗ ਦਰਿਆ ਦੇ ਕਿਨਾਰੇ ਕਰਦੇ ਕਰਦੇ ਛੱਤਰੀ ਲੱਗੀ ਹੈ, ਸਾਫ ਸ਼ੁੱਧ ਚਿੱਟੇ ਵਸਤਰ ਪਏ ਨੇ, ਆ ਰਹੇ ਹਨ ਆਪਣੇ ਘਰ ਨੂੰ। ਅੱਗੇ ਇੱਕ ਕਿਸੇ ਸੇਠ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਹੈ, ਕਈ ਮੰਦਰੀ ਅੱਧੇ ਅਸਮਾਨੀ ਪੈੜਾਂ ਬਣੀ ਬੈਠੇ ਖਰਾਜ ਹੋ ਗਏ। ਸੋ ਆਉਂਦੇ ਦੇਖ ਕੇ ਭਗਤ ਛੱਜੂ ਨੂੰ ਜਾਣਦੇ ਸਨ, ਉਹਨਾਂ ਵਿੱਚ ਇੱਕ ਮਸਖਰੇ ਸੁਭਾਅ ਦਾ ਬੰਦਾ ਸੀ, ਉਹਨਾਂ ਦੇਖ ਕੇ ਕਹਿੰਦਾ ਬਈ ਭਗਤੀ ਕਰਨੀ ਚਾਹੀਦੀ ਹੈ, ਨਾਲੇ ਚਿੱਟੇ ਕੱਪੜੇ ਪਾਇਆ ਕਰਨਗੇ, ਛੱਟੀਆਂ ਲਾ ਕੇ ਤੁਰਿਆ ਕਰਨਗੇ, ਨਾਲੇ ਲੋਕ ਮੱਥੇ ਤੇ ਪਿਆ ਕਰਨਗੇ। ਇਹ ਆਵਾਜ਼ਾਂ ਕੱਸਿਆ, ਇਹ ਗੱਲ ਛੱਜੂ ਜੀ ਦੇ ਕੰਨ ਵਿੱਚ ਪੈ ਗਈ। ਉਹਨਾਂ ਨੇ ਸਮਝਿਆ ਰੱਬ ਦੇ ਭਜਨ ਕਰਨ ਨੂੰ ਖਾਲਾ ਜੀ ਦਾ ਘਰ ਹੀ ਸਮਝਿਆ, ਇਹਨਾਂ ਨੇ ਥੋੜ੍ਹਾ ਜਿਹਾ ਜਨਮ ਦਾ ਕਰਾ ਦੇਣਾ ਚਾਹੀਦਾ ਇਹਨਾਂ ਨੂੰ। ਤੇ ਖੈਰ ਉਹਦੇ ਤਾਂ ਲੰਘੇ, ਇੱਕ ਦੋ ਦਿਨ ਤੋਂ ਬਾਅਦ ਆ ਕੇ ਕਹਿਣ ਲੱਗੇ, ਬਈ ਮਹਾਰਾਜ ਲੋਕੋ, ਸਾਡੇ ਥੋੜ੍ਹਾ ਜਿਹਾ ਕੰਮ ਹੈ ਜੀ, ਕਰਿਆ ਚੰਗੀ ਗੱਲ, ਉਹਨਾਂ ਦਾ ਜਿਹੜਾ ਮੁਖੀ ਸੀ ਕਹਿਣ ਲੱਗੇ ਭਗਤ ਜੀ ਇਹ ਤਾਂ ਬੜੀ ਭਾਰੀ ਬਿਲਡਿੰਗ ਹੈ ਸੇਠ ਜੀ ਤੁਹਾਡਾ ਕਿੰਨਾ ਕੰਮ ਹੈ ਸਾਡੇ ਤਾਂ ਕਹਿੰਦੇ ਇੱਕ ਦੋ ਦਿਨ ਜ਼ਿਆਦਾ ਨਹੀਂ ਹੈ ਚਲੋ ਸੇਠ ਜੀ ਜੇ ਵਿਚਦੀ ਉਹਨਾਂ ਨੇ ਵਿਚਦੀ ਕਰਿਆ ਉਹਨਾਂ ਤਾਂ ਫਿਰ ਦੇਖ ਲਓ ਕਹਿਣ ਲੱਗੇ ਅੱਛਾ ਸ਼ਾਮ ਨੂੰ ਪੁੱਛਾਂਗੇ ਸੇਠ ਜੀ ਵੀ ਆਗਿਆ ਮਿਲ ਕਿਤੇ ਵਿਚਦੀ ਇੱਕ ਦਿਨ ਦਾ ਕੀ ਹੁੰਦਾ ਸੇਠ ਜੀ ਆਗਿਆ ਨੇ ਕਿਹਾ ਜੀ ਭਗਤ ਜੀ ਦੇ ਇੱਕ ਦਿਨ ਦਾ ਕੰਮ ਹੈ ਜੇ ਤੁਹਾਨੂੰ ਕਰੀਏ ਨਹੀਂ ਤਾਂ ਫਿਰ ਇੱਥੇ ਤਾਂ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਇੰਨਾ ਵੱਡਾ ਕੰਮ ਕਹਿੰਦੇ ਕਰਿਆ ਅੱਜ ਸਵੇਰੇ ਹੀ ਸਾਰੇ ਆ ਜਾਂਦੇ ਹਨ ਭਗਤ ਜੀ ਦੇ ਘਰ ਕਹਿਣ ਲੱਗੇ ਭਗਤ ਜੀ ਆ ਗਏ ਸਾਨੂੰ ਛੁੱਟੀ ਮਿਲ ਗਈ ਸੇਠ ਜੀ ਵੱਲੋਂ ਕਹਿੰਦਾ ਇਸ਼ਨਾਨ ਤੁਹਾਨੂੰ ਕਰਿਆ ਪੁੱਛਣ ਲੱਗੇ ਕਹਿਣ ਲੱਗੇ ਹਾਂ ਇਸ਼ਨਾਨ ਤਾਂ ਫਿਰ ਜੇ ਸਾੜ ਤਾਂ ਕਰੀ ਨਹੀਂ ਦੱਸਿਆ ਅੱਜ ਤੱਕ ਬਹੁਤ ਜਿਹੜੇ ਸਾਰਾ ਸਾਰਾ ਸਿਆਲ ਨਹੀਂ ਕਰਦੇ ਅਤੇ ਇਹੋ ਜਿਹੇ ਜਿਹੜੇ ਠਾਠ ਵੀ ਨਹੀਂ ਕਰਦੇ ਇਹੋ ਜਿਹੇ ਵੀ ਹੋਣਗੇ ਬਹੁਤ ਸੰਯੋਗ ਕਰਕੇ ਜੈਸੇ ਇਸ਼ਨਾਨ ਤੋਂ ਬਿਨਾਂ ਭਜਨ ਤੋਂ ਬਿਨਾਂ ਇਹ ਦੱਸਿਆ ਵੀ ਜੋ ਕੁਛ ਖਾਣਾ ਪੀਣਾ ਉਹਨਾਂ ਨੂੰ ਬੰਦਾ ਖਾਣਾ ਪਹਿਲੇ ਸਵੇਰੇ ਉੱਠ ਕੇ ਦਾਤਨ ਖੁੱਲਦਾ ਸਭ ਨਾਨ ਆਦਿ ਕਰਕੇ ਥੋੜ੍ਹਾ ਬਹੁਤ ਪਾਠ ਕਰ ਲਏ ਜ਼ਰੂਰ ਕਰੇ ਆਪਣਾ ਨਿਯਮ ਫਿਰ ਕੁਛ ਖਾ ਸਕੀ ਫਿਰ ਸਮਝੋ ਤਾਂ ਖਾਣਾ ਪੀਣਾ ਨਹੀਂ ਤਾਂ ਫਿਰ ਸਮਝੋ ਕਹਿੰਦਾ ਦੁੱਧ ਆਦਿ ਪੀਣਾ ਸਮਝੋ ਖੂਨ ਪੀਣਾ ਹੈ ਸੰਯੋਗ ਕਰਕੇ ਕਹਿਣ ਲੱਗੇ ਜੀ ਹਾਂ ਇਸ਼ਨਾਨ ਤਾਂ ਕਰਿਆ ਜਾਂ ਗਰਮੀ ਬਹੁਤ ਪੈਂਦੀ ਹੈ ਫਿਰ ਕਹਿੰਦੇ ਚੰਗਾ ਫਿਰ ਪੰਜ ਇਸ਼ਨਾਨ ਦੋ ਹੱਥ ਦੋ ਪੈਰ ਨੂੰ ਧੋ ਲਓ ਕਰਦਾ ਗੁਰਦਾ ਤੇ ਹੁਣ ਸਤਵਚਨ ਕੰਮ ਦਿਖਾਓ ਕੀ ਹੈ ਕਹਿੰਦੇ ਹੱਥ ਪੈਰ ਧੋ ਲਓ ਜਿਹੜਾ ਫਿਰ ਤੁਹਾਨੂੰ ਕੰਮ ਦੱਸ ਦਿੰਦੇ ਹਾਂ ਉੱਪਰ ਲੈ ਗਏ ਚਵਾਰੇ 'ਚ ਇੱਕ ਇੱਕ ਆਸਣ ਬਿਛਾਤ ਆਈ ਪੈਸਾ ਪੈਸਾ ਭਰਦੀ ਮਾਲਾ ਰੱਖੀ ਅਤੇ ਕਹਿਣ ਬਹਿ ਜਾਓ ਚੌਂਕੜੀ ਮਾਰ ਬੈਠ ਕੇ ਲਗਾਤਾ ਇਉਂ ਬਹਿ ਜਾਓ ਬਹਿ ਕੇ ਹਰ ਕਣਕੇ ਨਾਲ ਰਾਮ ਰਾਮ ਕੋਈ ਪਰਮਾਤਮਾ ਦਾ ਨਾਮ ਦੱਸਤਾ ਇਹ ਕਰੀ ਚਲੋ ਦੁਪਹਿਰੇ ਥਾਈ ਜਿੰਨੀ ਉੱਥੋਂ ਮਿਲਦੇ ਤੁਹਾਨੂੰ ਉਜਰਤ ਉਦੋਂ ਜ਼ਿਆਦਾ ਦਿਆਂਗੇ ਤੁਸੀਂ ਦੁਪਹਿਰੇ ਛੁੱਟੀ ਕਰ ਲਿਓ ਜਿੰਨਾ ਆਰਾਮ ਕਰਦਾ ਆਰਾਮ ਕਰ ਸ਼ਾਮ ਨੂੰ ਫਿਰ ਆ ਜਾਇਓ ਅਤੇ ਇੰਨਾ ਕਹਿ ਕੇ ਭਗਤ ਜੀ ਤਾਂ ਹੇਠਾਂ ਉਤਰਿਆ ਪੌੜੀਆਂ ਥਾਈ ਉਹ ਬੈਠੇ ਇੱਕ ਦੂਜੇ ਵੱਲ ਧਰਦੇ ਨੇ ਕਹਿੰਦੇ ਕੀ ਕੰਮ ਦੱਸਿਆ ਹੋਈ ਸਾਡਾ ਕੰਮ ਤਾਂ ਨਹੀਂ ਹੈ ਸੋ ਇਹਨਾਂ ਨੂੰ ਫਿਰ ਜਿਹੜੇ ਕਹਿਣ ਤੋਂ ਕੰਮ ਨਹੀਂ ਸ਼ੁਰੂ ਕੀਤਾ ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ ਮੈਂ ਭਜਨ ਸਾਰਿਆਂ ਦਾ ਹੀ ਕੰਮ ਹੈ ਜੀਵਾਤਮਾ ਪਰਮਾਤਮਾ ਦਾ ਪੁੱਤਰ ਹੈ ਅਸੀਂ ਸਾਰੇ ਪਰਮਾਤਮਾ ਦੇ ਪੁੱਤਰ ਹਾਂ ਜਿੰਨੇ ਵੀ ਹਾਂ ਆਤਮ ਸੇਵਕ ਹਾਂ ਪਰਮਾਤਮਾ ਦਾ ਭਜਨ ਕਰਨਾ ਹਰੇਕ ਦਾ ਹੀ ਪਰਮ ਧਰਮ ਹੈ ਕੋਈ ਨਾ ਕਰੇ ਆਪਣੇ ਲਈ ਗਲਤੀ ਬਿਲਕੁਲ ਹੈ ਸੋ ਭਜਨ ਕਰਕੇ ਪਰਮਾਤਮਾ ਨੂੰ ਮਿਲਣ ਦਾ ਉਪਰਾਲਾ ਕਰਨਾ ਸਦਾ ਹੈ ਵਿਸ਼ਵਾਸ ਤੇ ਇਹਦਾ ਕੰਮ ਨਹੀਂ ਹੈ ਸਭ ਦਾ ਹੀ ਹੈ ਭਲਾ ਚਲੋ ਜੇ ਤੁਸੀਂ ਕਿੱਦਾਂ ਕੱਢਣੀ ਆਪਣਾ ਕੰਮ ਸਮਝਦੇ ਹੋ ਚਲੋ ਇਹ ਕੰਮ ਕਰੋ ਇਹ ਤਾਂ ਸੌਖਾ ਉਦੋਂ ਧੁੱਪ 'ਚ ਨਹੀਂ ਬੈਠੇ ਅੱਧੇ ਅਸਮਾਨੀ ਪੈੜਾਂ ਬੰਨੇ ਨਹੀਂ ਬੈਠੇ ਅਤੇ ਛੱਤਰੀਆਂ ਲਾਲਾ ਤੁਰੋਂਗੇ ਚਿੱਟੇ ਕੱਪੜੇ ਪਾਓਗੇ ਲੋਕ ਮੱਥੇ ਟੇਕਣੇ ਤੁਸੀਂ ਕਰੋ ਇਹਨੇ ਭਗਤ ਜੀ ਸੱਤ ਵਜੇ ਨਹੀਂ ਹੁੰਦਾ ਸਾਨੂੰ ਸਾਡਾ ਕੰਮ ਦੱਸੋ ਜਿਹੜਾ ਤੁਸੀਂ ਸਾਨੂੰ ਉਹ ਧੁੱਪੀ ਚੰਗੀ ਅੱਧੇ ਅਸਮਾਨੀ ਪੈੜਾਂ 'ਤੇ ਬੈਠਣਾ ਸਾਨੂੰ ਚਾਹੀਦਾ ਹੈ ਸੋ ਉਹਨਾਂ ਤੋਂ ਵਿਚਾਰਿਆਂ ਤੋਂ ਬੈਠ ਹੀ ਨਾ ਹੋਇਆ ਕਦੇ ਮਾਤਾ ਜੀ ਨੂੰ ਗੁਰੂ ਜੀ ਕਹਿੰਦੇ ਮਾਤਾ ਜੀ ਆਖਣ ਔਖਾ ਸਾਚਾ ਨਾ ਕਿਉਂ ਸਾਰਾ ਦਿਵਸ ਮਜ਼ਦੂਰੀ ਕਰਾਇਆ ਹਰ ਸਿਰ ਨੂੰ ਕੀ ਕਹਾ ਬੱਜਰ ਸਿਰ ਪੜ ਸਾਰਾ ਦਿਨ ਮਜ਼ਦੂਰੀ ਤਾਂ ਕਰ ਸਕਦਾ ਹੈ ਜਦੋਂ ਭਜਨ ਕਰਨਾ ਹੁੰਦਾ ਸਿਰ 'ਤੇ ਪੱਥਰ ਪੈ ਜਾਂਦਾ ਨੀਂਦਾ ਦੱਬੂ ਹੈ ਕੁਛ ਨਹੀਂ ਇਉਂ ਕਰਕੇ ਕੀ ਗੱਲ ਹੈ ਜਿੰਨੀ ਦੇਰ ਪੁਰਾਣੇ ਸੁਭਾਵਾਂ ਨੂੰ ਪੁਰਾਣੇ ਨੇਚਿਆਂ ਨੂੰ ਨੇਚੇ ਕੀ ਰੱਬ ਹੈ ਨਹੀਂ ਇਹ ਜਿੰਨੇ ਚੀਜ਼ ਦੇ ਦਿਲ 'ਚ ਬੈਠੇ ਨੂੰ ਕਿਸੰਗਤ ਦੇ ਰਿਹਾ ਫਿਰ ਰੁਕੇ ਉਹ ਪੁਰਾਣੇ ਸੁਭਾਵ ਬੁਰਾਈਆਂ ਦੇ ਸੁਭਾਵ ਬੈਠੇ ਇਤਿਹਾਸ ਜਦੋਂ ਸਾਰੇ ਸੁਭਾਵਾਂ ਨੂੰ ਪੁਰਾਣੇ ਨੇਚਿਆਂ ਨੂੰ ਪੁਰਾਣੇ ਖਿਆਲਾਤ ਨੂੰ ਪੁਰਾਣੀਆਂ ਆਦਤਾਂ ਨੂੰ ਜਿੱਤ ਲੈਂਦੇ ਫਿਰ ਭਜਨ ਨੂੰ ਸੁੱਖਾ ਫਿਰ ਅੱਠੇ ਪੈਰ ਹੋ ਸਕਦੇ ਖਿਆਲ ਕਰੋ ਸਾਧ ਇਉਂ ਸੰਤਾਂ ਦਾ ਜੀਵਨ ਭਜਨ ਹੈ ਉਹਦੇ ਆਸਰੇ ਇੱਥੇ ਹੀ ਬੈਕੁੰਠ ਵਰਗਾ ਸੁਣਾ ਬੈਕੁੰਠ ਵਰਗਾ ਸਾਨੂੰ ਮੰਨਦੇ ਹਨ ਜਦੋਂ ਸਰੀਰ ਦਾ ਪਰਿਤਿਆਗ ਕਰਦੇ ਹਨ ਸਿੰਧੂ ਸੱਚਨ ਬੈਕੁੰਠੀਆਂ ਨੇ ਸਦਾ ਵਾਸਤੇ ਆਨੰਦ ਸਾਗਰ ਰਹੇ ਉਹ ਚਲੇ ਹਨ ਆ ਇਉਂ ਇੱਕ ਮਹਾਤਮਾ ਬਾਹਰ ਰਹਿੰਦੇ ਹੈ ਸੁਪਰੂ ਦੇ ਪ੍ਰੇਮ ਦੇ ਵਿੱਚ ਮਸਤਾਂ ਉਹ ਇੱਥੇ ਸਰਦੀ ਦਾ ਮੌਸਮ ਆਇਆ ਕਈ ਦਿਨ ਦੀ ਝੜੀ ਲੱਗੀ ਸਾਡੇ ਦੇਸ਼ ਦੇ ਵਿੱਚ ਜੇ ਝੜੀ ਲੱਗਦੀ ਹੈ ਤਾਂ ਸਰਦੀ ਦੇ ਮੌਸਮ ਵਿੱਚ ਕਈ ਦਿਨ ਝੜੀ ਲੱਗੀ ਚਲੀ ਜਾਂਦੀ ਹੈ ਇੱਕ ਉਹ ਕੁਟੀਆ ਸੀ ਅਤੇ ਵਿਚਾਰੇ ਦੀ ਉਹ ਕੁਟੀਆ ਚੋਣ ਲੱਗ ਪਈ ਸੋ ਉਹ ਸੋਚਿਆ ਵੀ ਚਲੋ ਥੋੜ੍ਹਾ ਬਹੁਤ ਵਕਤ ਇੱਧਰ ਉੱਧਰ ਗੁਜ਼ਾਰੇ ਆਉਂਦੇ ਹਾਂ ਜਦੋਂ ਮੀਂਹ ਹੱਦੀ ਫਿਰ ਆ ਜਾਂਦੀ ਉਹਨਾਂ ਪਾਸ ਇੱਕ ਤੋਤਾ ਵੀ ਰੱਖਿਆ ਸੀ ਪਿੰਜਰੇ ਦੇ ਵਿੱਚ ਜਿਹੜਾ ਰਾਮ ਰਾਮ ਪੜਾਇਆ ਹੋਇਆ ਸੀ ਤੋਤਾ ਬੜਾ ਸਿਆਣਾ ਜਾਨਵਰ ਹੈ ਜੋ ਕੁਛ ਪੜਾਓ ਪੜ ਲੈਂਦਾ ਆਦਮੀ ਨੂੰ ਸਿਆਣਾ ਮੰਨਿਆ ਹੈ ਬਹੁਤੇ ਆਦਮੀਆਂ ਨੂੰ ਸੰਯੋਗ ਕਰਕੇ ਉਹਨਾਂ ਨੇ ਹੋਰ ਕੁਛ ਨਾ ਉਠਾਇਆ ਉੱਥੋਂ ਇੱਕ ਸਿਰਫ ਤੋਤੇ ਦਾ ਪਿੰਜਰਾ ਉਠਾ ਲਿਆ ਚੱਲ ਪੈਂਦੇ ਵੀ ਜਿੰਨੀ ਦੇਰ ਤੱਕ ਬਾਰਿਸ਼ ਬੰਦ ਨਹੀਂ ਹੁੰਦੀ ਮੀਂਹ ਤੰਗ ਕਰ ਰਿਹਾ ਉੱਪਰੋਂ ਛੱਤਰ ਹੋ ਗਈ ਹੈ ਰੋਣ ਲੱਗ ਪਈ ਹੈ ਕੁਛ ਥੋੜ੍ਹਾ ਬਹੁਤ ਸਮਾਂ ਇੱਧਰ ਉੱਧਰ ਬਤੀਤ ਕਰਕੇ ਫਿਰ ਆ ਜਾਵਾਂਗੇ ਸੋ ਸ਼ਹਿਰ ਨੂੰ ਤੁਰ ਪੈਂਦੇ ਨੇ ਕਿਤੇ ਕਿਣ ਮਿਣ ਸ਼ੁਰੂ ਹੋ ਜਾਂਦੀ ਕਿਤੇ ਬੰਦ ਹੋ ਜਾਂਦੀ ਹੈ ਆਉਂਦੇ ਆਉਂਦੇ ਉਸ ਬਾਜ਼ਾਰ ਵਿੱਚ ਆ ਪਹੁੰਚੇ ਜਿੱਥੇ ਉਸ ਜਨਕਾ ਦਾ ਮਕਾਨ ਸੀ ਉੱਥੇ ਆ ਉੱਥੇ ਆ ਕੇ ਬੜਾ ਭਾਰਾ ਬਾਰਿਸ਼ ਦਾ ਛੜਾਕਾ ਆ ਗਿਆ ਕੁਦਰਤੀ ਉਸ ਦੇ ਮਕਾਨ ਦੇ ਵਰਾਂਡੇ ਦੇ ਹੇਠਾਂ ਆ ਖੜਦੀ ਹੈ ਜਨਕਾ ਪਾਪਨ ਹੋ ਕੇ ਪਾਪਾ ਦਾ ਗੁਲਹਾਰ ਪਰੋਤਾ ਮਹਾਂਪੁਰਖ ਅਚਾਨਕ ਜਨਕਾ ਵਾਲੇ ਆਏ ਸਰੋਤਾ ਅਚਨਚੇਤ ਹੀ ਉੱਥੇ ਆ ਖੜਦੇ ਹਨ ਇਹ ਤਾਂ ਲਵਾਸ ਮਾਤਰ ਤੋਂ ਪਛਾਣ ਕੇ ਉਸਨੇ ਆਪਣੇ ਨੌਕਰ ਨੂੰ ਭੇਜਿਆ ਵੀ ਉਹਨਾਂ ਮਾਤਰ ਉੱਪਰ ਬੁਲਾ ਲਿਆ ਤੂੰ ਰੱਬ ਦੇ ਘਰ ਦੀ ਸ਼ੇਰੀ ਤੂੰ ਲਗਨ ਸੀ ਇਸ ਪਾਸੇ ਦੀ ਸ਼ੌਕ ਰੱਖਦੀ ਸੀ ਅਜੇ ਤੱਕ ਉਹਦੀ ਦਿਸ਼ਾ ਇਹ ਜਿਹੀ ਕੋਈ ਰਸਤਾ ਚੀਜ਼ ਨਹੀਂ ਆਇਆ ਸੋ ਉੱਪਰ ਬੁਲਾ ਲਿਆਂਦਾ ਗਿਆ ਸੀ, ਜਿਸ ਤਰ੍ਹਾਂ ਵਿਛਾ ਕੇ ਉਸਤੇ ਬਿਠਾਤਾ। ਉਸਨੇ ਆਪਣੀ ਦਾਸਤਾਨ ਛੇੜੀ, ਆਪਣੀ ਸਾਰੀ ਹਲ ਛੇੜੀ। ਬਾਬਾ ਜੀ ਮੈਂ ਜਾਣਦੀ ਹਾਂ ਮਾਨੁਖਤਾ ਪਰਮਾਤਮਾ ਨੇ ਭਜਨ ਕਰਨ ਵਾਸਤੇ ਦਿੱਤਾ, ਪਰ ਮੇਰੀ ਜ਼ਿੰਦਗੀ ਦਾ ਰੌਕ ਇਹੋ ਜਿਹੇ ਪਾਸੇ, ਪਤਾ ਨਹੀਂ ਇਹੋ ਜਿਹੇ ਨਰਕਾਂ ਵਿੱਚ ਮੈਨੂੰ ਜਾਣਾ ਪਵੇਗਾ। ਕੀ ਮੇਰੇ ਵਾਸਤੇ ਕੋਈ ਉਪਾਅ ਹੈ, ਕੋਈ ਯਤਨ ਹੈ? ਮੇਰਾ ਛੁਟਕਾਰਾ ਹੋ ਜਾਵੇ ਨਰਕਾਂ ਤੋਂ, ਪਰਮਾਤਮਾ ਚੁਰਾਸੀ ਮੇਰੀ ਵੀ ਕਲਿਆਣ ਹੋ ਜਾਵੇ, ਮੈਂ ਵੀ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਆਨੰਦ ਸਾਗਰ ਰਹੇ ਉਹਦੇ ਵਿੱਚ ਲੀਨ ਹੋ ਸਕਦਾ। ਇਹ ਸੁਣਦੇ ਜਿਸਾਂ ਵਾਸਤਾ ਤੇ ਕਿਸੇ ਦੇ ਸ਼ੌਕ ਕਿਸ ਲਈ ਸਮਝਿਆ ਪੂਰਵਲੇ ਸੰਸਕਾਰ ਹਨ ਕਿਤੇ ਹਿਰਦੇ ਵਿੱਚ ਮਾਤਾ ਭਗਤੀ ਦਾ ਕੋਈ ਅੰਤਰ ਹੈ। ਗਣਕਾਂ ਨੇ ਆਪਣਾ ਜਿਹੜਾ ਉਸਦਾ ਖਿਆਲ ਬਾਰ ਬਾਰ ਉਸਦੇ ਚਿੱਤ ਨੂੰ ਦੇ ਬਲ ਤੇ ਪ੍ਰੇਸ਼ਾਨ ਕਰਦਾ ਸੀ, ਭਜਨ ਨਹੀਂ ਕੀਤਾ, ਮਾਨਕ ਤਨ ਤਾਰ ਕੇ ਇਸ ਤੋਂ ਬਿਨਾਂ ਸਫਲਤਾ ਨਹੀਂ, ਇਸ ਤੋਂ ਬਿਨਾਂ ਅੱਗੇ ਦੋਜਖ ਹੈ, ਨਰਕ ਹੈ। ਇਤਿਆਦ ਉਹੀ ਖਿਆਲਾਤ ਇੱਥੇ ਮਹਾਤਮਾ ਦੇ ਅੱਗੇ ਰੱਖੇ, ਕਿਉਂ? ਇਹ ਜਾਣਦੀ ਸੀ ਕਿ ਇਹਨਾਂ ਗੱਲਾਂ ਦੇ ਇਹਨਾਂ ਭੇਦਾਂ ਦੇ ਜਾਣੂ ਮਹਾਤਮਾ ਹੀ ਹੋਇਆ ਕਰਦੇ। ਆਪਣੀ ਆਪਣੀ ਵਿਦਿਆ ਦਾ ਜਾਣੂ ਹਰੇਕ ਹੁੰਦਾ, ਡਾਕਟਰ ਬਿਮਾਰੀਆਂ ਦੇ ਭੇਦਾਂ ਦੇ ਜਾਣੂ ਹੁੰਦੇ, ਔਰ ਇੰਜੀਨੀਅਰ ਜਿਹੜੇ ਹੁੰਦੇ ਨੇ ਇੰਜੀਨੀਅਰਿੰਗ ਦੇ ਜਾਣੂ ਹੁੰਦੇ ਹਨ, ਔਰ ਵਕੀਲ ਜਿਹੜੇ ਹੁੰਦੇ ਨੇ ਇੰਡਸਟਰੀ ਦੇ ਜਾਣੂ ਹੁੰਦੇ, ਇਸੇ ਤਰ੍ਹਾਂ ਰੂਹਾਨੀ ਭੇਦਾਂ ਦੇ ਜਾਣੂ ਹੁੰਦੇ। ਇਹ ਜਾਣ ਕੇ ਉਸਨੇ ਆਪਣੀਆਂ ਗੱਲਾਂ ਖੇਡੀਆਂ। ਸੋ ਮਹਾਤਮਾ ਨੇ ਉਹਦੇ ਬਚਨ ਸੁਣ ਕੇ ਇਹਦੇ ਤੰਦਰ ਹੈਰਾਨ ਹੋਏ, ਸਤਿਪਾਤ ਹੈ ਇਹੋ ਜਿਹੇ ਥਾਂ ਵੀ ਇਹਦੇ ਇਹੋ ਜਿਹੇ ਖਿਆਲਾ। ਫਿਰ ਸੋਚਿਆ ਕੋਈ ਸਰਜ ਬਾਤ ਨਹੀਂ, ਪੂਰਵਲੇ ਸੰਸਕਾਰ ਜਿਹੜੇ ਹਨ ਇਹਨਾਂ ਕਰਕੇ ਹੀ ਇਸਦੇ ਖਿਆਲਾਤ ਇਹੋ ਜਿਹੇ ਇਸ ਪਾਸੇ ਨੂੰ ਖਿੱਚ ਖਾਂਦੇ ਹਨ। ਫਿਰ ਇਹ ਵੀ ਸੋਚਿਆ ਜਦੋਂ ਵੱਤ ਲੱਗੀ ਹੋਵੇ ਉਦੋਂ ਫਸਲ ਬੀਜੀ ਜਾਵੇ ਤਦ ਜਾ ਕੇ ਸਫਲਤਾ ਹੁੰਦੀ ਹੈ, ਵੱਤ ਲੰਘੀ ਤੋਂ ਬਾਅਦ ਸਫਲਤਾ ਪ੍ਰਾਪਤ ਨਹੀਂ ਹੋਇਆ ਕਰਦੀ। ਜਿਵੇਂ ਹੁਣ ਇਹਦੇ ਚਿੱਤ ਵਿੱਚ ਲਹਿਰਾਜ ਹੈ ਕੁਛ, ਜੇ ਹੁਣ ਇਸ ਨੂੰ ਕੁਛ ਰਸਤਾ ਮਿਲ ਜੇ, ਕੁਛ ਭਜਨ ਕਰਨ ਦਾ ਢੰਗ ਮਿਲ ਜੇ, ਇਸ ਨੂੰ ਲਾਭ ਪ੍ਰਾਪਤ ਹੋ ਸਕੇ। ਉਸ ਮੌਕੇ ਉਹਨਾਂ ਸੋਚਿਆ ਪਹਿਲੇ ਤੋਤੇ ਦੇ ਬਹਾਨੇ ਦੇ ਮਨ ਨੂੰ ਪਹਿਲੇ ਸਫਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਉਸ ਮੌਕੇ ਮਹਾਂਪੁਰਸ਼ਾਂ ਨੇ ਕਿਹਾ, ਦੇਖੋ ਭਾਈ, ਅਗਰ ਤੇਰੇ ਚਿੱਤ ਵਿੱਚ ਜਮਾਂ ਤੋਂ, ਨਰਕਾਂ ਤੋਂ, ਚੁਰਾਸੀ ਤੋਂ ਬਚਣ ਦਾ ਖਿਆਲ ਹੈ, ਉਹਨਾਂ ਦਾ ਭੈ ਤੇਰੇ ਚਿੱਤ ਪੈਦਾ ਹੋਇਆ ਹੈ, ਤਾਂ ਇਹਨੂੰ ਜੋ ਕੁਛ ਹਦਾਇਤਾਂ ਦੱਸੀਆਂ ਜਾਣਗੀਆਂ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ ਪਏਗਾ, ਉਹਨਾਂ ਤੋਂ ਬਚਾਅ ਜ਼ਰੂਰ ਹੋ ਜਾਏਗਾ। ਕਹਿੰਦੇ ਹਾਂ, ਮੇਰੇ ਚਿੱਤ ਵਿੱਚ ਸ਼ਾਸਨ ਭਗਤੀ ਜਾਂ ਭੈ ਨਾਲ ਹੁੰਦੀ ਹੈ, ਇਹ ਜਾਂ ਪ੍ਰੇਮ ਨਾਲ ਹੁੰਦੀ ਹੈ। ਜੋ ਤਾਂ ਪ੍ਰੇਮ ਲੱਗ ਗਿਆ, ਪ੍ਰਹਿਲਾਦ ਨੂੰ ਪ੍ਰੇਮ ਲੱਗ ਗਿਆ ਸੀ, ਕੋਈ ਤੋੜ ਨਾ ਸਕਿਆ, ਇੰਨੀਆਂ ਤਕਲੀਫਾਂ ਹੋਈਆਂ, ਲੇਕਿਨ ਇਤਨੀ ਦ੍ਰਿੜਤਾ। ਸੋ ਦੂਸਰਾ ਦਰਜਾ, ਪਹਿਲਾ ਦਰਜਾ ਨਰਕ ਹੈ, ਭੈ ਤੋਂ ਫਿਰ ਪ੍ਰੇਮ ਬਣਿਆ ਕਰਦਾ ਹੈ। ਸੋ ਇਸ ਕਰਕੇ ਇਹਦੇ ਚਿੱਤ ਵਿੱਚ ਭੈ ਸੀ। ਉਹਨਾਂ ਫਿਰ ਦੱਸਿਆ, ਦੇਖੋ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਆਲਸ ਵਗੈਰਾ ਦੂਰ ਹੋ ਜਾਂਦੀ ਹੈ। ਜਿੰਨੀ ਦੇਰ ਆਲਸ ਨਾ ਦੂਰ ਹੋਵੇ, ਭਜਨ ਦੇ ਵੀ ਸਾਵਧਾਨਤਾ ਨੂੰ ਤੋੜਦੀ ਹੈ ਆਲਸ। ਫਿਰ ਬੈਠ ਕੇ ਇੱਕ ਆਸਣ ਬਣਾਓ ਬੈਠਣ ਵਾਸਤੇ, ਬੈਠ ਕੇ ਇਸ ਤੋਤੇ ਦੇ ਬਹਾਨੇ ਅਜੇ ਸਿਮਰਨ ਕਰਿਆ ਕਰ, ਤੋਤੇ ਤੋਂ ਰਾਮ ਰਾਮ ਕਹਾਓ ਤੇ ਕਹੋ। ਇਸ ਤਰੀਕੇ ਸਿਰ ਤੇਰਾ ਮਨ ਜਿਹੜਾ ਹੈ ਸ਼ੁੱਧ ਹੋ ਜੂ, ਜਿਵੇਂ ਪਰਮੇਸ਼ਰ ਦਾ ਭਜਨ ਕਹਿੰਦੇ ਹਾਂ, ਮਨ ਨੂੰ ਸ਼ੁੱਧੀ ਮਿਲਦੀ ਹੈ, ਸੁਣਦੇ ਨੂੰ ਸ਼ੁੱਧੀ ਮਿਲਦੀ ਹੈ, ਸੁਣਦੇ ਪੁਨੀਤ ਕਹਿੰਦੇ ਪਵਿੱਤਰ, ਪਰ ਦੋਨੋਂ ਤਰੀਕੇ ਸਿਰ ਸ਼ੁੱਧੀ ਪ੍ਰਾਪਤ ਹੁੰਦੀ ਹੈ। ਸੋਇਓ ਇਹ ਤੂੰ ਦਿਨ ਚੜ੍ਹਦੇ ਤੱਕ ਕਰਿਆ ਕਰ, ਉਸ ਤੋਂ ਬਾਅਦ ਜਦੋਂ ਇਉਂ ਹੌਲੀ ਹੌਲੀ ਤੇਰਾ ਮਨ ਸਫਾ ਹੋ ਗਿਆ ਔਰ ਸੁਭਾਅ ਬਣ ਗਿਆ ਤੈਨੂੰ ਰੋਜ਼ਾਨਾ ਭਜਨ ਕਰਨ ਕਰਾਉਣ ਦਾ, ਤੇ ਅਗਲਾ ਸਟੈਪ ਫਿਰ ਦੇਖੀ ਜਾਏਗੀ। ਸੋਇਓ ਕਰਕੇ ਸਾਰੇ ਭੇਦ ਜਿਤਨੇ ਹੁੰਦੇ ਹਨ ਸਤਪੁਰਸ਼ ਜਗਿਆਸੂ ਨੂੰ ਪਹਿਲੇ ਦਿਨ ਹੀ ਦੱਸ ਦਿਆ ਕਰਦੇ, ਜਿਵੇਂ ਹਰ ਵਿਦਿਆ ਦੇ ਭੇਦ ਹੌਲੀ 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 ਪ੍ਰਾਪਤ ਹੋਇਆ ਕਰਦੇ ਹਨ। ਰੂਹਾਨੀ ਵਿਦਿਆ ਜਿਹੜੀ ਹੈ ਸਭ ਤੇ 14 ਵਿਦਿਆ ਵਿੱਚ ਸਭ ਤੇ ਸ਼੍ਰੋਮਣੀ ਵਿਦਿਆ ਹੈ। ਹੋਰ ਵਿਦਿਆਵਾਂ ਆਪਣੇ ਬਿੱਤ ਅਨੁਸਾਰ ਸੁੱਖ ਦਿੰਦੀਆਂ ਇਨਸਾਨ ਨੂੰ, ਕੋਈ ਡਾਕਟਰ ਬਣ ਜੇ, ਅੱਧੀ ਉਮਰ ਖਰਚ ਕਰਕੇ ਚੰਗਾ ਪੈਸਾ ਕਮਾਉਣ ਲੱਗ ਜਾਂਦਾ ਹੈ ਖਾਣ ਪੀਣ ਜੋਗਾ, ਕੋਈ ਇੰਜੀਨੀਅਰ ਬਣ ਜੇ ਜਾਂ ਵਰਿਸ਼ਟ ਕੁਛ ਬਣ ਜੇ ਇਉਂ, ਪਰ ਜਿਹਨੂੰ ਰੂਹਾਨੀ ਵਿਦਿਆ ਵੀ ਆ ਜਾਵੇ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ। ਆਦ ਹੀ ਨਹੀਂ ਬਰੀ ਹੁੰਦਾ, ਬਹੁਤ ਭਿਆਨਕ ਦੁੱਖਾਂ ਤੋਂ ਲੱਤਾਂ ਤੋਂ ਕੱਢਣ ਸਮਰੱਥ ਹੋ ਜਾਂਦਾ ਹੈ। ਇਸ ਤਰੀਕੇ ਸਿਰ ਸਭ ਤੇ ਸ਼੍ਰੋਮਣੀ ਵਿਦਿਆ 14 ਵਿਦਿਆ ਵਿੱਚੋਂ ਬ੍ਰਹਮ ਗਿਆਨ ਦੀ ਵਿਦਿਆ ਹੈ, ਰੂਹਾਨੀ ਵਿਦਿਆ ਦੱਸੀ ਹੋਈ ਹੈ। ਸੋ ਇਹਦੇ ਭੇਦ ਪਹਿਲੇ ਕਿਵੇਂ ਪ੍ਰਾਪਤ ਹੋ ਜਾਣ, ਇੱਕ ਤਾਂ ਸਮਝਦੇ ਨੇ ਇੱਕ ਦਿਨ ਜਾਇਆ ਸਤਸੰਗ ਵੀ ਸਾਰੇ ਭੇਦ ਸੁਣਗੇ, ਇਹ ਕੈਸੇ ਹੋ ਸਕਦਾ? ਇੱਕ ਦਿਨ ਇੱਕ ਦੋ ਚਾਰ ਗੱਲਾਂ ਸੁਣ ਲਈਆਂ, ਇਸ ਤੋਂ ਜ਼ਿਆਦਾ ਹੋਰ ਕੀ? ਹੌਲੀ ਹੌਲੀ ਭੇਦ ਦੇ ਖੁੱਲਦੇ, ਜਿੰਨੀ ਜਿੰਨੀ ਜ਼ਿਆਦਾ ਪਹਿਲੇ ਦਿਨ ਹੀ ਸਕੂਲ ਵਿੱਚ ਦਾਖਲ ਹੋਇਆ ਬੱਚਾ ਉਡਾਰਾ ਸਿੱਖ ਲੂ, ABCD ਸਿੱਖ ਲੂ, ਹੋਰ ਕੀ ਸਿੱਖ ਲੂਗਾ ਇੱਕ ਦਿਨ ਦੇ ਵਿੱਚ? ਇਸੇ ਤਰ੍ਹਾਂ ਹੌਲੀ ਹੌਲੀ 5 ਸਾਲੀ ਪ੍ਰਾਇਮਰੀ ਹੁੰਦੀ ਹੈ, 10 ਸਾਲੀ ਮੈਟ੍ਰਿਕ, 14 ਸਾਲੀ BA, 18 ਸਾਲੀ MA, ਤਾਂ ਜਾ ਕੇ ਕੁਛ ਬਣਦਾ। ਇੱਕ ਲੱਖ ਤਾਂ ਨਹੀਂ, ਯਾਨੀ ਪਹਿਲੇ ਦਿਨ ਹੀ ਸਭ ਕੁਛ ਭੇਦ ਨੂੰ ਪ੍ਰਾਪਤ, ਨਾ ਇਤਨੀ ਬੁੱਧ ਜਲਦੀ ਡਿਵੈਲਪ ਹੋਇਆ ਕਰਦੀ ਹੈ ਕਿਸੇ ਦੀ। ਸੋ ਮਹਾਤਮਾ ਨੇ ਦੱਸਿਆ ਵੀ ਚਲੋ ਇਸ ਨੂੰ ਪਹਿਲੇ ਇਹ ਦੱਸਦੇ ਹਾਂ, ਇਸ ਮਾਰਗ ਤੇ ਜਦੋਂ ਚੱਲੇਗੀ ਤੇ ਅੱਗੇ ਭੇਦ ਜਿਹੜੇ ਹੋਰ ਭਜਨ ਸਿਮਰਨ ਕਰਨੀਆਂ ਜੁੱਤੀਆਂ ਉੱਤੀਆਂ ਬਹੁਤ ਹਨ, ਅੱਗੇ ਦੱਸਿਆ ਜਾਏਗਾ। ਇਸ ਵਾਸਤੇ ਉਹਨੇ ਅਜੇ ਉਹਦੇ ਦੇ ਬਹਾਨੇ ਉਸਦੇ ਪਲੇ ਦਾ ਉਪਰਾਲਾ ਕੀਤਾ। ਮਤ ਜਿਹੜੀ ਹੈ ਪਾਪਾਂ ਨਾਲ ਮਲਨ ਹੋ ਗਈ ਹੈ, ਜਿਹੜੀ ਬੁਰਾਈਆਂ ਨੂੰ ਖਿੱਚ ਖਾਂਦੀ ਹੈ। ਸੋ ਉਹ ਨਾਵੇਂ ਕੇ ਰੰਗ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਨਾਲ ਜਪਿਆ ਮਤ ਸੁਖਾ ਹੁੰਦੀ ਹੈ, ਉਹ ਤੁਰਦਾ ਨਾਵੇਂ ਕੇ ਰੰਗ। ਸੋ ਇਸ ਵਾਸਤੇ ਬੁੱਧ ਨੂੰ ਮਤ ਨੂੰ ਸਾਫ਼ ਕਰਨ ਵਾਲਾ ਸਾਬਣ ਜਿਹੜਾ ਹੈ ਇਹ ਪਰਮੇਸ਼ਰ ਦਾ ਨਾਮ ਹੈ। ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਬੁੱਧ ਸਾਫ਼ ਕਰਨ ਦਾ ਉਪਰਾਲਾ ਦੱਸਿਆ, ਕਿਉਂਕਿ ਤੋਤਾ ਰਾਮ ਰਾਮ ਪੜਿਆ ਹੋਇਆ ਸੀ। ਗੁਰਮਤਿ ਦੇਖ ਦਿਆਲ ਹੋਏ ਹੱਥੋਂ ਦਿੱਤੋ ਕਿਸ ਨੂੰ ਤੋਤਾ, ਫਿਰ ਇਕੱਲਾ ਹੀ ਤੋਤਾ ਨਹੀਂ ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਬਣ ਸ਼ੋਤਾ, ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਕੀਤਾ। ਸਵੇਰੇ ਅੰਮ੍ਰਿਤ ਵੇਲੇ ਸਵਖਤੇ ਬ੍ਰਹਮ ਮਹੂਰਤ ਵਿੱਚ ਅੰਮ੍ਰਿਤ ਵੇਲੇ ਦੀ ਸਿਫਤ ਸਾਰੇ ਮਤ ਮਤਾਂਤਰਾਂ ਵਾਲੇ ਨੇ ਕੀਤੀ। ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਫਲ ਹੈ। ਗੁਰੂ ਨਾਨਕ ਜੀ ਤੋਂ ਲਹਿਣਾ ਜੀ ਨੇ, ਗੁਰੂ ਅੰਗਦ ਜੀ ਨੇ ਇੱਕ ਵਾਰ ਪੁੱਛਿਆ, ਗਰੀਬ ਨਿਵਾਜ ਆਪਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਦੀ ਤਾਕੀਦ ਕੀਤੀ, ਕਿਰਪਾ ਕਰਕੇ ਉਸਦਾ ਮਹਾਤਮ ਵੀ ਦੱਸੋ ਕਿੰਨਾ ਕੁ ਹੈ। ਗੁਰੂ ਜੀ ਨੇ ਦੱਸਿਆ, ਪੁਰਖਾ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਜਿਹੜੇ ਇਸ਼ਨਾਨ ਕਰਦੇ ਹਨ, ਇਸ਼ਨਾਨ ਦੇ ਨਾਲ ਕਿਸੇ ਸ਼ਬਦ ਦਾ ਪਾਠ ਕਰਦੇ ਹਨ, ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾ ਨੂੰ ਸੋਨਾ ਪੁੰਨ ਕਰ ਦਿੱਤਾ ਜਾਵੇ। ਉਸ ਤੋਂ ਘੜੀ ਬਾਅਦ ਤਕਰੀਬਨ ਅੱਧਾ ਘੰਟਾ ਬਾਅਦ ਵਾਲਿਆਂ ਨੂੰ ਇੰਨਾ ਫਲ ਦੱਸਿਆ ਜਿਵੇਂ ਸਵਾ ਨੂੰ ਚਾਂਦੀ ਪੁੰਨ ਕਰ ਦਿੱਤੀ ਜਾਵੇ। ਉਸ ਤੋਂ ਘੜੀ ਤੋਂ ਬਾਅਦ ਵਾਲਿਆਂ ਨੂੰ ਇਉਂ ਦੱਸਿਆ ਜਿਵੇਂ ਸਵਾ ਮਨ ਦੁੱਧ ਪੁੰਨ ਕਰ ਦਿੱਤਾ ਜਾਵੇ। ਉਸ ਤੋਂ ਘੜੀ ਵਾਲਿਆਂ ਨੇ ਪਹਿਸਤਾਲੇ ਨਾਲ ਇਸ਼ਨਾਨ ਕਰਨ ਵਾਲਿਆਂ ਸਵਾਉਣ ਅਨਾਜ ਪੁੰਨ ਕੀਤੇ ਦਾ ਫਲ ਐਸਾ ਦੱਸਿਆ। ਉਧਰ ਵੀ ਐਸਾ ਹੀ ਦੱਸਿਆ ਹੈ, ਜਿਹੜੇ ਬ੍ਰਹਮ ਮੁਹੂਰਤ ਵਿੱਚ ਇਸ਼ਨਾਨ ਕਰਦੇ ਹਨ, ਇਸ਼ਨਾਨ ਵੇਲੇ ਅਗਮਰਸ਼ਨ ਮੰਤਰ ਦਾ ਜਾਪ ਕਰਦੇ ਹਨ, ਐਸਾ ਮਹਾਤਮਾ ਜਿਸੇ ਹਜ਼ਾਰ ਗੁਰੂ ਪੁੰਨ ਕਰ ਦਿੱਤੀ ਜਾਵੇ। ਸੋ ਅਗਲੇ ਦਰਜੇ ਵਾਲੇ ਨੂੰ 100 ਗੁਰੂ ਪੁੰਨ ਕੀਤੇ ਦਾ ਫਲ, ਤੀਸਰੇ ਦਰਜੇ ਵਾਲਿਆਂ ਨੂੰ 10 ਗੁਰੂਆਂ ਪੁੰਨ ਕੀਤੇ ਦਾ ਫਲ, ਚੌਥੇ ਵਾਲਿਆਂ ਨੂੰ 1 ਗੁਰੂ, ਯਾਨੀ ਉੱਥੇ ਤਕਰੀਬਨ ਗੱਲ ਜਾਂਦੀ ਹੈ। ਯਾਨੀ ਇਤਨਾ ਇਸ਼ਨਾਨ ਮਾਤਰ ਦਾ ਫਲ ਹੈ। ਨਾਮ ਦੀ ਮਹਿਮਾ ਦਾ ਕਥਨ ਵਿੱਚ ਹੀ ਨਹੀਂ ਆਉਂਦੀ ਹੈ। ਭਜਨ ਕਰਦੇ ਕਰਦੇ ਭਾਜਨਾ ਖੈ ਹੋ ਜਾਂਦੀ ਹੈ, ਬ੍ਰਹਮਾਨੰਦ ਜੀਵਨ ਮੁਕਤ, ਤੇ ਬ੍ਰਹਮਾਨੰਦ ਦੀ ਪ੍ਰਾਪਤੀ ਨੇ ਬ੍ਰਹਮ ਗਿਆਨੀਆਂ ਨੂੰ ਹੁੰਦਾ ਹੈ। ਬ੍ਰਹਮਾਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਸ, ਉਹ ਹੈ ਆਨੰਦ ਦਾ ਸਮੁੰਦਰ। ਬ੍ਰਹਮ ਗਿਆਨੀ ਜੋ ਤੱਤ ਗਿਆਨ ਵਾਸ਼ਨਾ ਖੈ ਮਨੋਨਾਸ ਹੋ ਜਾਏ, ਉਸਨੂੰ ਆਨੰਦ ਦਾ ਸਮੁੰਦਰ ਕਿਹਾ ਜਾਂਦਾ। ਹੁਣ ਇੱਕ ਬੂੰਦ ਹੈ, ਇੱਕ ਦਰਿਆ ਹੈ, ਇੱਕ ਸਮੁੰਦਰ, ਜਿਸ ਨੂੰ ਸਮੁੰਦਰ ਤਾਂ ਬ੍ਰਹਮ ਗਿਆਨ ਅੱਗੇ ਜਾ ਕੇ ਹੁੰਦਾ ਹੈ, ਜਿਸ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੋ ਜਾਏ, ਭਜਨ ਦੇ ਵਿੱਚ ਮਨ ਦੀ ਇਕਾਗਰਤਾ ਹੋ ਜਾਏ ਕਿ ਉਸ ਉਹ ਬੂੰਦ ਨੂੰ ਪਸੰਦ ਕਰੂ ਕਿ ਨਾ ਕਰੂ, ਆਪਣੇ ਆਪ ਹੀ ਦੱਸੋ। ਜਿਸ ਨੂੰ ਛੋਟੇ ਸੁੱਖ ਤੋਂ ਵੱਡਾ ਸੁੱਖ ਪ੍ਰਾਪਤ ਹੋ ਜਾਵੇ, ਉਹ ਛੋਟੇ ਸੁੱਖ ਨੂੰ ਪਸੰਦ ਕਰਦਾ। ਜਿਹੜਾ ਅਨੇਕਾਂ ਦੁੱਖਾਂ ਦਾ ਘਿਰਿਆ ਹੈ, ਦੁਨੀਆਂ ਦੇ ਸੁੱਖ ਜਿਤਨੇ ਹਨ, ਅਨੇਕਾਂ ਦੁੱਖਾਂ ਦੇ ਘਿਰੇ ਹੋਏ ਹਨ, ਜਿਸ ਨੂੰ ਭਜਨ ਦਾ ਸੁੱਖ ਪ੍ਰਾਪਤ ਹੋ ਜਾਵੇ, ਉਹਨਾਂ ਨੂੰ ਕਦੇ ਪਸੰਦ ਕਰਦਾ ਹੈ। ਤਾਂ ਤੇ ਇਹ ਜਿਸ ਵਕਤ ਇਹ ਅਵਸਥਾ ਜਨਕਾ ਦੀ ਹੋਊਗੀ, ਭਜਨ ਕਰਦੇ ਕਰਦੇ ਉਹਦੀ ਅਵਸਥਾ ਹੀ ਸੁਸਤ ਅਵਸਥਾ ਉਸਨੂੰ ਪ੍ਰਾਪਤ ਹੋਊਗੀ, ਭਜਨ ਆਨੰਦੀ ਹੋ ਗਈ ਹੈ, ਸਵਯੋਂ ਉਹਦਾ ਜੀਵਨ ਹੋਰ ਤਾਂ ਹੋਰ ਹੀ ਹੋ ਗਿਆ। ਇਸੀ ਤਰ੍ਹਾਂ ਫਿਰ ਉਹ ਆਨੰਦ ਉਹ ਸੁੱਖ ਛੱਡ ਨਹੀਂ ਹੁੰਦਾ। ਹਾਂਜੀ, ਸਹਿਜ ਸਮਾਂ ਨਾ ਪੀਤਰੇ ਛੋਟਿਆ ਨਾ ਜਾਏ, ਸੁੱਖ ਨੂੰ ਕੌਣ ਛੱਡਦਾ ਹੁੰਦਾ। ਸੋ ਇਸ ਤਰੀਕੇ ਸਿਰ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ ਹਨ, ਸਵਯੋਂ ਕਰਕੇ ਬਰਸਾਤ ਦੀ ਰੁੱਤ ਹੁੰਦੀ ਹੈ, 25 ਹਾੜ ਤੋਂ 25 ਭਾਦ ਤੱਕ। ਉਸ ਮੌਸਮ ਬਾਰਿਸ਼ਾਂ ਬਹੁਤੀਆਂ ਪੈਂਦੀਆਂ ਹਨ, ਮੱਛਰ ਪੁੱਛਰ ਬਹੁਤ ਆਉਂਦਾ, ਸਬਜ਼ ਰੋਟੀਆਂ ਬਹੁਤੀਆਂ ਹੁੰਦੀਆਂ ਹਨ। ਇਹ ਮੌਸਮ ਆ ਗਿਆ, ਰਾਤ ਨੂੰ ਸ਼ਾਮ ਦੇ ਵਕਤ ਅੱਜ ਗਣਕਾਂ ਨੇ ਤੋਤੇ ਨੂੰ ਚੂਰੀ ਚਾਰੀ ਖਵਾਉਣ ਵਾਸਤੇ, ਬਦਾਮ ਬਦੂਮ ਖਵਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ, ਅਤੇ ਉਹਨੂੰ ਇਹ ਕੁਛ ਖਵਾਇਆ ਪਿਲਾਇਆ, ਪਾਣੀ ਪੂਣੀ ਪਿਲਾਇਆ, ਕੁਦਰਤੀ ਪਿੰਜਰੇ ਦੀ ਬਾਰੀ ਲਾਉਣੀ ਭੁੱਲ ਜਾਂਦੀ। ਸੋ ਮੌਸਮ ਸੀ ਭਾਦੋਂ ਦਾ, ਭਾਦੋਂ ਦੇ ਮੌਸਮ ਵੱਟ ਬਹੁਤੇ ਪੈਂਦੇ, ਫਿਰਦਾ ਫਿਰਦਾ ਫਿਰਦੇ ਇੱਕ ਬੜਾ ਜ਼ਹਿਰੀਲਾ ਸੱਪ ਉਹ ਖੁੱਲ੍ਹਾ ਸੀ ਪਿੰਜਰਾ, ਕਿਉਂਕਿ ਬਾਰੀ ਖੁੱਲ੍ਹੀ ਸੀ, ਉਹਦੇ ਵਿੱਚ ਪ੍ਰਵੇਸ਼ ਕਰਕੇ ਤੋਤੇ ਨੂੰ ਖਾ ਜਾਂਦਾ। ਸੱਪ ਜਿਹੜਾ ਸਾਬਤੀ ਚੀਜ਼ ਨੂੰ ਨਿਕਲ ਜਾਂਦਾ ਹੁੰਦਾ, ਹੌਲੀ ਹੌਲੀ ਆਪੇ ਭੁੱਲਦੀ ਹੁੰਦੀ। ਇਹਨੂੰ ਕਰਕੇ ਆਰਾਮ ਨਾਲ ਬੈਠਾ ਪਿੰਜਰੇ ਦੀ ਸੋਹਣੀ ਹਵਾ ਹੁੰਦੀ ਹੈ, ਭਾਦੋਂ ਦੇ ਮਹੀਨੇ ਕੌਣ ਨਹੀਂ ਹਵਾ ਚਾਹੁੰਦਾ, ਇਹਨੂੰ ਕਰਕੇ ਬੈਠਾ ਉੱਥੇ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਬਿਜਲੀ ਬਿਜਲੀ ਹੈ ਨਹੀਂ ਸੀ, ਜਿਵੇਂ ਜਿਉਂ ਤਿਉਂ ਕਰਕੇ ਆਪਣਾ ਚਾਨਣਾ ਥੋੜਾ ਥੋੜਾ ਕਰਕੇ ਆਪਣੇ ਸਮੇਂ ਗੁਜ਼ਾਰ ਦਿੰਦੇ ਲੋਕ। ਸਵਯੋਂ ਜਦੋਂ ਅੰਮ੍ਰਿਤ ਵੇਲਾ ਹੈ, ਜਿਹੜੇ ਜਾਗਣ ਵਾਲੇ ਨੇ ਉਹਨੂੰ ਵੇਲੇ ਸਿਰ ਜ਼ਰੂਰ ਜਾਗ ਆਉਂਦੇ, ਸੁਸਤੀ ਕਰਕੇ ਉੱਥੇ ਨਾ ਉੱਠੇ, ਜਾਗ ਜ਼ਰੂਰ ਵੇਲੇ ਫਿਰ ਆ ਜਾਂਦੇ ਹੁੰਦੇ, ਕੁਦਰਤੀ ਗੱਲ ਹੈ। ਜਦੋਂ ਜਾਗ ਆਏ ਗਣਕਾਂ ਨੂੰ ਇਸ਼ਨਾਨ ਵਗੈਰਾ ਕਰਕੇ ਆਪਣੇ ਆਸਣ 'ਤੇ, ਜਿਹੜਾ ਪਾਸ ਹੀ ਦਿਖਿਆ ਸੀ, ਕੋਈ ਪਿੰਜਰਾ ਟੰਗਿਆ ਹੋਇਆ ਸੀ, ਉੱਥੇ ਜਾ ਬੈਠੇ। ਅੱਗੇ ਵੀ ਉਸੇ ਤਰ੍ਹਾਂ ਰੋਜ਼ ਜਾ ਕੇ ਤੋਤੇ ਨੂੰ ਰਾਮ ਰਾਮ ਪਾਉਣਾ ਸ਼ੁਰੂ ਕਰ ਦਿੰਦੇ, ਅੱਜ ਵੀ ਉਸੇ ਤਰ੍ਹਾਂ ਜਾ ਕੇ ਆਵਾਜ਼ ਦਿੱਤੀ, ਬੋਲ ਰਾਮ ਰਾਮ। ਅੱਗੇ ਪਹਿਲੀ ਵਾਰ ਨਾਲ ਬੋਲ ਪੈਂਦਾ ਸੀ, ਅੱਜ ਪਹਿਲਾ ਚਾਂਸ ਹੈ, ਕਈ ਸਾਲਾਂ ਤੋਂ ਬਾਅਦ ਨਹੀਂ ਬੋਲਿਆ, ਫਿਰ ਆਵਾਜ਼ ਦਿੱਤੀ ਬੋਲ ਰਾਮ ਰਾਮ। ਬੋਲੇਗੀ ਵਿਚਾਰਾ, ਉਹ ਤਾਂ ਸੱਪ ਦੇ ਪੇਟ 'ਚ ਪਿਆ ਹੋਇਆ। ਸੋ ਇਸ ਤਰੀਕੇ ਫਿਰ ਸਾਹਮਣੇ ਬਾਰਿਸ਼ ਨੇ ਸੋਚਿਆ ਕਿ ਸੁੱਤਾ ਪਿਆ ਹੋਣਾ, ਅੰਧੇਰਾ ਸੀ, ਫਿਰ ਕਿਹਾ ਬੋਲ ਰਾਮ ਰਾਮ। ਸੋ ਬਾਰੀ ਖੁੱਲ੍ਹੀ ਸੀ, ਉਧਰੋਂ ਰਾਮ ਰਾਮ ਕਹਿ ਰਹੀ ਸੀ, ਉਹਦਾ ਹੱਥ ਵੀ ਹਿਲਾ ਰਿਹਾ ਪਿੰਜਰੇ ਨੂੰ, ਖੁੱਲ੍ਹੀ ਬਾਰੀ ਸੀ, ਸੱਪ ਦੇ ਸਿਰ ਵਿੱਚ ਜਾ ਕੇ ਮਿਲ ਗਿਆ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀ ਵੀ ਕਿਸਮਾਂ ਹੁੰਦੀਆਂ। ਸੱਪ ਬੜਾ ਜ਼ਹਿਰੀਲਾ ਸੀ, ਉਧਰ ਉਹਦੇ ਮੂੰਹ ਦੇ ਵਿੱਚੋਂ ਰਾਮ ਰਾਮ ਨਿਕਲਿਆ ਸੀ, ਬੋਲ ਰਾਮ ਰਾਮ, ਉਧਰ ਉਹਨੇ ਇਹੋ ਜਿਹਾ ਡੰਗ ਮਾਰਿਆ ਨਾਲ ਜਿਵੇਂ ਪ੍ਰਾਣ ਖਤਮ ਹੋ ਗਏ। ਅੰਤਕਾਲ ਜ਼ਰੂਰੀ ਹੈ, ਅੰਤਕਾਲ ਨਾਰਾਇਣ ਸਿਮਰੇ, ਅਸੀਂ ਚਿੰਤਾ ਮੈਂ ਜੋ ਮਰੇ, ਬਦਲ ਤਰਲੋਚਨ ਤਿੰਨਾਂ ਮੁਕਤਾ ਪਿਤਾਂਬਰ ਵਾਂਗ ਕੇ ਮਿਲੇ ਉਸੇ ਸਿੱਧੀ ਬੈਕੁੰਠ ਧਾਮ ਨੂੰ ਗਈ। ਕਈ ਕਹਿੰਦੇ ਲੋ ਜੀ ਜਿਹੜਾ ਸਪਦਸ਼ੀਆਂ ਮਰੇ, ਪਾਣੀ ਡੁੱਬਿਆਂ ਮਰੇ, ਉਹਦੀ ਗਤੀ ਨਹੀਂ, ਪਰ ਭਜਨ ਕਰਨ ਵਾਲੇ ਤੇ ਇਹ ਸ਼ਰਤਾਂ ਆਏਦ ਨਹੀਂ ਹੁੰਦੀਆਂ। ਮਨਕਾ ਹੋਰ ਕਈ ਪ੍ਰਸੰਗ ਹਨ, ਇਹ ਸਪਦਸ਼ੀਆਂ ਮਰੀ ਸਾਰੇ ਗ੍ਰੰਥਾਂ ਵਿੱਚ ਕਥਨ ਕੀਤੇ, ਸਿੱਧੀ ਬੈਕੁੰਠ ਨੂੰ ਗਈ ਹੈ। ਤਾਂ ਕਿਉਂ ਗਣਕਾ ਬੈਕੁੰਠਾਂ ਨੂੰ ਜਾਂਦੀ ਹੈ।
ਗੰਗਾ ਚੱਲੀਏ ਮਬਾਨਾ ਕੁਲੇ ਬਣਾਏ ਗਏ ਸਦਾ ਲਖਵਾਜ ਲੈ ਗੰਗਾ ਚੱਲੀਏ ਮਬਾਨਾ ਕੁਲੇ ਸਦਾ ਲਖਵਾਜ ਲੈ
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ Thank you.